तेरा मनसा तार सुतुलसिया धर गय तत्व तीर तीर्थ उपल संग मिल आए श्री गुरु तीर।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत वड्डे भाग हन देन दुनिया दे मालक सतगुरु धन धन श्री गुरु ग्रंथ साहिब जी महाराज जी दे पावन चरणा च एकत्र हो के हाजरियां भर के नेता प्रति सतगुरां दा इतिहास बहुत ही प्यार सत्कार श्रद्धा नाल सरवण कर रहे। श्री गुरु हरगोबिंद साहब सच्चे पातशाह दे चरणा च सतगुरां दे समकाली गुरसिख आ रहे हन आके सतगुरां कोलों उपदेश दी याचना कर रहे हन। उन्हां सारे गुरसिखां नूं महाराज छेवें पातशाह जी उपदेश बख्श कर रहे ने। कुछ सिख आए ने इन्हां ने सतगुरां नूं बेनती कीती है महाराज सच्चे पातशाह जी भाई जमाल ने बेनती की थी मैनू उपदेश दिओ। सतगुरां आख्या एक आत्मा सारिआं विच व्यापक जाणो कि इको आत्मा सारिआं विच व्यापक है इको चेतन सत्ता हर एक विच व्यापक है। भाई जमाल अंदर सवाल उठिआ महाराज जे कोई चेतनता सारिआं विच व्यापक है ते फिर एक नूं भुख लग्गिआ सारिआं नूं भुख लगनी चाहीदी है ते एक दे रज जाया सारे रज जाने चाहीदे ने एक नूं ज्ञान होया सारिआं नूं मुक्ति हो जानी चाहीदी है। सतगुरु जी कहण लगे भाई जमाल जी अंतःकरण दी उपाधि करके सारिआं विच भेद है आत्म सत्ता इको ही है पर जड़ी अंतःकरण दी उपाधि है उहदे करके भेद है। जिवें सौ घड़ा है सौ घड़िआं दे अंदर जड़ी खाली थां है उह तां सारिआं विच इको जी है उहनूं चेतन सत्ता कह सकदे हां पर जिहड़े घड़े दे विच तुसीं कोई वस्तु पाओगे जां जिहड़े घड़े च दीवा जगाओगे उसे च प्रकाश होना है दूसरे च नहीं। इसे तरह जिस दे अंतःकरण दे अंदर ज्ञान दा दीवा जगेगा उसे नूं मुक्ति मिलेगी सारिआं नूं नहीं। सतगुरां दा इह जवाब सुन के भाई जमाल जी निरसंसे हो गए। फिर भाई निवला ते भाई निहालू जी सतगुरां दे चरणां च आए इन्हां नूं सतगुरां ने उपदेश दिता भाई निवला निहालू जी गुरबाणी पढ़दे हो पर गुरबाणी पढ़न दे नाल गुरबाणी दी विचार भी करिया करो उहदे अनुसार चलिया करो। सतगुरां दा वचन सुणदिआं सार भाई निवला ते निहालू जी गुरबाणी पढ़दे ने विचारदे ने और गुरबाणी दी कथा करदे ने। बहुत सारे गुरु के सिखां नूं संगतां नूं गुरबाणी दी कथा सुणाउंदे ने और आप भी जीवन मुक्त अवस्था दे धारनी होए ने और इन्हां पासों कथा सुन के होर भी बहुत सारे सरोते जीवन मुक्त होए हैं। इस तरह कुछ होर गुरसिख भी सतगुरां दे चरणां च आ रहे ने। आओ मन बिरतियां गुरु चरणां नाल जोड़ के सतगुरां दा इतिहास सरवण करिए एकाग्रता बनाउण वास्ते आखिए जी सतनाम
श्री वाहे गुरु साहिब जीओ
सतनाम श्री
वाहे गुरु साहिब जीओ दुएरा मनसा तार सुतुलसिया दरगह तत्व तीर।
भाई साहब भाई मनसा तार जी भाई साहब भाई तुलसिया जी भाई साहब भाई दरगाह जी और भाई साहब भाई तख्तू तीर जी
तीर्थ उपल संग मिल आए श्री गुरु तीर।
भाई तीर्थ उपल जी ए सारे गुरसिख बड़े तीरज दे सहत सतगुरु श्री गुरु हरगोबिंद साहिब जी महाराज जी दे कोल चल के आए हन।
भाई ਬੰਧਨ ਕਰ ਸਭ ਬੈਠੇ ਪਾਸ।
ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਕੇ ਨਮਸਕਾਰ ਕਰਕੇ ਇਹ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਬੈਠ ਗਏ।
ਹੱਥ ਜੋੜ ਉਚਰੀ ਅਰਦਾਸ।
ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਕਹਿਣ ਲੱਗੇ,
ਸੱਚੇ ਪਾਤਸ਼ਾਹ ਹਮ ਸੁਣੈ ਸਿੱਖ ਅਨੇਕ ਅਰਥ ਜੋ ਬਣੈ।
ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀ, ਅਨੇਕਾਂ ਸਿੱਖ ਜੋ ਗੁਰਬਾਣੀ ਦੀ ਕਥਾ ਕਰਦੇ ਨੇ, ਗੁਰਬਾਣੀ ਦੇ ਅਰਥ ਕਰਦੇ ਨੇ, ਵਿਆਖਿਆ ਕਰਦੇ ਨੇ, ਉਹ ਅਸੀਂ ਉਹਨਾਂ ਦੇ ਕੋਲ ਬਹਿ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਸੁਣਦੇ ਹਾਂ।
ਮਨ ਕੋ ਸ਼ਾਂਤ ਨ ਕਿਸ ਕੋ ਆਵੈ
ਮਹਾਰਾਜ ਜੀ। ਜਿਹੜਾ ਸਾਡਾ ਮਨ ਹੈ ਉਹ ਸ਼ਾਂਤ ਨਹੀਂ ਹੁੰਦਾ, ਉਹਨਾਂ ਦੇ ਕੋਲੋਂ ਕਥਾ ਵਿਆਖਿਆ ਸੁਣ ਕੇ ਵੀ ਸਾਡੇ ਮਨ ਨੂੰ ਕਿਸੇ ਪ੍ਰਕਾਰ ਨਾਲ ਸ਼ਾਂਤੀ ਨਹੀਂ ਮਿਲਦੀ, ਸਗੋਂ ਸਾਡਾ ਇਹ ਮਨ ਇਧਰ ਉਧਰ ਦੌੜਿਆ ਰਹਿੰਦਾ ਤੇ ਇਕ ਥਾਂ ਤੇ ਥਿਰ ਨਹੀਂ ਹੁੰਦਾ, ਇਕ ਥਾਂ ਤੇ ਸਾਡਾ ਮਨ ਇਕਾਗਰ ਨਹੀਂ ਹੁੰਦਾ।
ਨਿਵਲਾ ਪਰ ਨਿਆਲੂ ਦੋਏ ਕਥਾ ਕਥਾ ਉਚਾਰ ਕਰਤੇ ਸੋਏ।
ਮਹਾਰਾਜ, ਤੁਹਾਡੇ ਸਿੱਖ ਨੇ ਬੜੇ ਗੁਰਮੁਖ ਪਿਆਰੇ ਨੇ, ਭਾਈ ਨਿਵਲਾ ਤੇ ਭਾਈ ਨਿਹਾਲੂ ਜੀ। ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਵੀ ਕਥਾ ਕਰਦੇ ਨੇ, ਉਹ ਜਦੋਂ ਗੁਰਬਾਣੀ ਦੀ ਕਥਾ ਕਰਦੇ ਨੇ, ਗੁਰਬਾਣੀ ਦੀ ਵਿਆਖਿਆ ਕਰਕੇ ਸਾਨੂੰ ਸੁਣਾਉਂਦੇ ਹਨ।
ਦਰਾਸ ਵਿਕਾਰਨ ਤੇ ਹੋਏ ਸਭ ਜਬੈ ਗੁਰਮਤੋਰ ਤੇ ਪਰ
ਜਦੋਂ ਉਹ ਕਥਾ ਕਰਦੇ ਨੇ, ਉਹਨਾਂ ਦੇ ਕੋਲੋਂ ਕਥਾ ਸੁਣ ਕੇ ਸਾਡੇ ਮਨ ਚ ਵਿਕਾਰਾਂ ਵੱਲੋਂ ਡਰ ਪੈਦਾ ਹੁੰਦਾ। ਹੋਰ ਕਿਸੇ ਦੀ ਕਥਾ ਨਾਲ ਇੰਨਾ ਅਸਰ ਮਨ ਤੇ ਨਹੀਂ ਹੁੰਦਾ ਜਦੋਂ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਕਥਾ ਕਰਦੇ ਨੇ, ਤੇ ਮਹਾਰਾਜ ਜੀ ਉਹਨਾਂ ਦੇ ਕੋਲੋਂ ਕਥਾ ਸੁਣ ਕੇ ਸਾਡੇ ਮਨ ਵਿਚ ਸਾਡੀ ਸੁਰਤੀ ਦੇ ਵਿਚ ਵਿਕਾਰਾਂ ਵੱਲੋਂ ਡਰ ਪੈਦਾ ਹੁੰਦਾ ਹੈ, ਔਰ ਸਾਡੇ ਹਿਰਦੇ ਵਿਚ ਜਿਹੜੀ ਦੁਰਮਤ ਹੈ, ਭੈੜੀ ਤੇ ਖੋਟੀ ਮਤ ਹੈ, ਉਸ ਵੇਲੇ ਅਸੀਂ ਤਿਆਗ ਦਿੰਦੇ ਹਾਂ ਜਦੋਂ ਉਹਨਾਂ ਦੇ ਕੋਲੋਂ ਬਹਿ ਕੇ ਅਸੀਂ ਕਥਾ ਸੁਣਦੇ ਹਾਂ।
ਗੁਰਮਤ ਕੋ ਪ੍ਰਾਪਤ ਚਿਤੋਤ।
ਸਾਡੇ ਮਨ ਨੂੰ ਗੁਰਮਤ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਡੇ ਚਿੱਤ ਨੂੰ ਗੁਰਮਤ ਦੀ ਪ੍ਰਾਪਤੀ ਹੋ ਜਾਂਦੀ ਹੈ।
ਹੁਣ ਗਾਣੇ ਹਿਰਦੇ ਜੋਤ ਉਦੋਤ।
ਸਾਡੇ ਹਿਰਦਿਆਂ ਦੇ ਵਿਚ ਸ਼ੁਭ ਗੁਣ ਪੈਦਾ ਹੁੰਦੇ ਨੇ, ਸ਼ੁਭ ਗੁਣ ਉਦੋਤ ਹੁੰਦੇ ਨੇ। ਪਰ ਮਹਾਰਾਜ ਜੀ, ਇਹ ਨੀ ਗੱਲ ਦੀ ਸਮਝ ਆਉਂਦੀ ਕਿ ਜਿਹੜੇ ਦੂਜੇ ਵੀ ਕਥਾ ਕਰਦੇ ਨੇ, ਵਿਆਖਿਆ ਕਰਦੇ ਨੇ, ਉਹਨਾਂ ਕੋਲੋਂ ਸੁਣ ਕੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਮਿਲਦੀ? ਉਹਨਾਂ ਦੇ ਕੋਲੋਂ ਜਦੋਂ ਵਿਆਖਿਆ ਸੁਣਦੇ ਆ ਤੇ ਮਨ ਭਟਕਦਾ ਰਹਿੰਦਾ ਹੈ, ਪਰ ਜਦੋਂ ਭਾਈ ਨਿਵਲਾ ਤੇ ਨਿਹਾਲੂ ਜੀ ਕੋਲੋਂ ਕਥਾ ਸੁਣਦੇ ਆ ਤੇ ਸੁਣ ਕੇ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ।
ਸੁਣ ਸ਼੍ਰੀ ਹਰਗੋਬਿੰਦ ਬਖਾਨਾ।
ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਸੁਣੀ, ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬੋਲੇ,
ਅੰਮ੍ਰਿਤ ਸਤਿਗੁਰ ਸ਼ਬਦ ਮਾਨਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਉਹ ਅੰਮ੍ਰਿਤ ਦੇ ਤੁੱਲ ਹੈ। ਜਿਵੇਂ ਅੰਮ੍ਰਿਤ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ, ਏਦਾਂ ਗੁਰੂ ਕਾ ਸ਼ਬਦ ਵੀ ਮਰਿਆ ਹੋਇਆਂ ਨੂੰ ਜਿਉਂਦਾ ਕਰਦਾ ਹੈ। ਸਤਿਗੁਰਾਂ ਦਾ ਜੋ ਪਾਵਨ ਸ਼ਬਦ ਹੈ, ਗੁਰਬਾਣੀ ਦਾ ਜੋ ਪਵਿੱਤਰ ਸ਼ਬਦ ਹੈ, ਉਹ ਅੰਮ੍ਰਿਤ ਹੈ, ਮਹਾਨ ਅੰਮ੍ਰਿਤ ਹੈ।
ਵਕਤਾ ਮੈਂ 14 ਗੁਣ ਹੋਏ।
ਮਹਾਰਾਜ ਜੀ ਕਹਿੰਦੇ, ਜਿਹੜਾ ਵਕਤਾ ਹੈ ਨਾ, ਵਿਆਖਿਆ ਕਰਨ ਵਾਲਾ, ਕਥਾ ਕਰਨ ਵਾਲਾ, ਉਸ ਵਕਤਾ ਦੇ ਵਿਚ 14 ਗੁਣ ਹੁੰਦੇ ਹਨ।
ਗਿਆਨ ਪਾਏ ਤਿਸ ਤੇ ਸੁਣ ਕੋਈ।
ਜਿਹੜਾ ਇਹੋ ਜੇ ਵਕਤੇ ਦੇ ਕੋਲੋਂ ਕਥਾ ਸੁਣਦਾ ਹੈ, ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ। ਜਿਹੜੇ ਵਕਤੇ ਵਿਚ 14 ਦੇ 14 ਗੁਣ ਪੂਰੇ ਹੁੰਦੇ ਨੇ, ਉਹਦੇ ਕੋਲੋਂ ਜਿਹੜਾ ਕੋਈ ਕਥਾ ਸੁਣਦਾ ਹੈ, ਕਥਾ ਸੁਣ ਕੇ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਜਿਵ ਸ਼੍ਰੋਤਾ ਮੈਂ 14 ਗੁਣ ਹੈ।
ਇਸੇ ਤਰ੍ਹਾਂ ਜਿਹੜੇ ਸਰੋਤੇ ਨੇ ਕਥਾ ਸੁਣਨ ਵਾਲੇ, ਉਹਨਾਂ ਵਿਚ ਵੀ 14 ਹੀ ਗੁਣ ਹੁੰਦੇ ਨੇ। ਵਕਤੇ ਵਿਚ ਵੀ 14 ਗੁਣ ਹੁੰਦੇ ਨੇ, ਉਹਦੇ ਕੋਲੋਂ ਕੋਈ ਸਰੋਤਾ ਕਥਾ ਸੁਣੇ ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਸਰੋਤੇ ਨੇ ਕਥਾ ਸੁਣਨ ਵਾਲੇ, ਉਹਨਾਂ ਸਰੋਤਿਆਂ ਦੇ ਵਿਚ ਵੀ 14 ਗੁਣ ਹੋਣੇ ਚਾਹੀਦੇ ਹਨ।
ਗੁਰਤ ਗਿਆਨ ਪ੍ਰਾਪਤ ਜੋ ਸੁਣੈ।
ਮਹਾਰਾਜ ਜੀ ਕਹਿੰਦੇ, ਜੇ ਵਕਤੇ ਤੇ ਸਰੋਤੇ ਦੋਵਾਂ ਵਿਚ 14-14 ਗੁਣ ਸੰਪੂਰਨ ਹੋਣ, ਤੇ ਫਿਰ ਜਦੋਂ ਉਹ ਕਥਾ ਸੁਣਨਗੇ ਸਰੋਤੇ, ਗੁਰੂ ਕੇ ਸ਼ਬਦ ਦੀ ਵਿਆਖਿਆ ਸੁਣਨਗੇ, ਸੁਣਦਿਆਂ ਸਾਰ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਜਾਏਗਾ। ਸੁਣਦੇ ਸਾਰ ਉਹ ਬ੍ਰਹਮ ਗਿਆਨੀ ਹੋ ਜਾਣਗੇ, ਉਹਨਾਂ ਦੇ ਅੰਦਰ ਆਤਮ ਗਿਆਨ ਸਾਕਸ਼ਾਤਕਾਰ ਹੋ ਜਾਵੇਗਾ।
ਗਿਆਨ ਪਾਏ ਤਿੰਨ ਸਰੋਤਾ ਮੈਂ ਚੋਦਾਂ ਗੁਣ ਲੈ, ਤੁਰਤ ਗਿਆਨ ਪ੍ਰਾਪਤ ਜੋ ਸੁਣੈ, ਜੇ ਗੁਣ ਹੋਏ ਨਾ ਦੋਨੋ ਮਾਏ, ਤੂਰਨ ਗਿਆਨ ਨਾ ਪ੍ਰਾਪਤ ਨਾਈ।
ਪਰ ਮਹਾਰਾਜ ਜੀ ਕਹਿੰਦੇ ਨਾ ਜੇ ਵਕਤੇ ਵਿਚ ਚੋਦਾਂ ਗੁਣ ਹੋਣ ਤੇ ਨਾ ਹੀ ਸਰੋਤੇ ਵਿਚ, ਚੋਦਾਂ ਗੁਣ ਵਕਤੇ ਵਿਚ ਵੀ ਨਾ ਹੋਣ ਤੇ ਸਰੋਤੇ ਚ ਵੀ ਨਾ ਹੋਣ, ਉਥੇ ਕਥਾ ਕਰਨ ਵਾਲਾ ਕਥਾ ਕਰੀ ਜਾਵੇ ਤੇ ਸੁਣਨ ਵਾਲੇ ਸੁਣੀ ਜਾਣ ਤੇ ਸੈਂਕੜਿਆਂ ਸਾਲਾਂ ਤੱਕ ਵੀ ਸੁਣੀ ਜਾਣ, ਉਹਨਾਂ ਨੂੰ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਭਾਵੇਂ ਜਿੰਨੇ ਸਾਲ ਮਰਜ਼ੀ ਸੁਣੀ ਜਾਣ ਤੇ ਕਥਨ ਕਰੀ ਜਾਣ, ਉਹਨਾਂ ਨੂੰ ਗਿਆਨ ਨਹੀਂ ਮਿਲਣਾ ਜੇ ਚੌਦਾਂ ਗੁਣ ਵਕਤੇ ਤੇ ਚੌਦਾਂ ਸਰੋਤੇ ਵਿਚ ਨਹੀਂ ਹਨ।
ਜੇ ਇੱਕ ਵਕਤਾ ਮੈਂ ਵੀ ਹੋਏ, ਸਰੋਤਾ ਕੋ ਪ੍ਰਾਪਤ ਸੁਣ ਸੋਏ,
ਜੇ ਸਰੋਤੇ ਦੇ ਵਿਚ ਚੌਦਾਂ ਗੁਣ ਨਾ ਹੋਣ, ਇੱਕ ਵਕਤੇ ਵਿਚ ਹੀ ਚੌਦਾਂ ਗੁਣ ਹੋਣ, ਤਾਂ ਵੀ ਸਰੋਤੇ ਨੂੰ ਸੁਣ ਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਚਲੋ ਇੱਕ ਪਾਸੇ ਹੀ ਹੋਣ, ਵਕਤੇ ਵਿਚ ਚੌਦਾਂ ਗੁਣ ਹੋਣ, ਸਰੋਤੇ ਵਿਚ ਨਾ ਵੀ ਹੋਣ, ਤਾਂ ਵੀ ਸਰੋਤੇ ਨੂੰ ਸੁਣ ਕੇ ਉਹਦੇ ਪਾਸੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਬੂਜਨ ਕਰੇ ਗੁਰੂ ਗੁਣ ਜੇਰੀ, ਹਮਕੋ ਬਣਨਾ ਸੁਣਾਵੋ ਤੇਰੀ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਨਾ ਕਿ ਚੌਦਾਂ ਗੁਣ ਵਕਤੇ ਵਿਚ ਤੇ ਚੌਦਾਂ ਹੀ ਸਰੋਤੇ ਚ ਹੁੰਦੇ ਨੇ, ਤੇ ਸੁਣ ਕੇ ਭਾਈ ਤੁਲਸੀਆ ਜੀ, ਭਾਈ ਤਖਤੂ ਤੇ ਤੀਰਥ ਜੀ ਹੋਣਾ ਨੇ ਬੇਨਤੀ ਕੀਤੀ, ਸਤਿਗੁਰੂ ਜਿਹੜੇ ਆਪ ਜੀ ਨੇ ਇਹ ਚੌਦਾਂ ਗੁਣ ਵਕਤੇ ਦੇ ਤੇ ਚੌਦਾਂ ਗੁਣ ਸਰੋਤੇ ਦੇ ਦੱਸੇ ਨੇ, ਆਪ ਜੀ ਕਿਰਪਾ ਕਰਕੇ ਸਾਨੂੰ ਇਹਨਾਂ ਬਾਰੇ ਵਰਣਨ ਕਰਕੇ ਸੁਣਾਓ ਕਿ ਚੌਦਾਂ ਗੁਣ ਕਿਹੜੇ ਕਿਹੜੇ ਹਨ।
ਕਿਰਪਾ ਕਰੋ ਸੇਵਕ ਨਿਜ ਜਾਨੋ, ਭਿੰਨ ਭਿੰਨ ਆਖ ਬਖਾਨੋ।
ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਆਪਣਾ ਸੇਵਕ ਜਾਣੋ, ਸਾਨੂੰ ਆਪਣਾ ਸੇਵਕ ਜਾਣ ਕੇ ਸਾਰੇ ਭਿੰਨ ਭਿੰਨ ਕਰਕੇ ਵੱਖੋ ਵੱਖਰੇ ਕਰਕੇ ਇਹਨਾਂ ਗੁਣਾਂ ਬਾਰੇ ਸਾਨੂੰ ਦੱਸੋ ਕਿ ਚੌਦਾਂ ਗੁਣ ਵਕਤੇ ਦੇ ਕਿਹੜੇ ਨੇ ਤੇ ਚੌਦਾਂ ਗੁਣ ਸਰੋਤੇ ਦੇ ਕਿਹੜੇ ਹਨ। ਸਾਰੇ ਵੱਖੋ ਵੱਖਰੇ ਗਿਣ ਗਿਣ ਕੇ ਸਾਨੂੰ ਗੁਣਾਂ ਦੇ ਬਾਰੇ ਦੱਸਣਾ ਕਰੋ।
ਤਬ ਸ੍ਰੀ ਹਰਗੋਬਿੰਦ ਸੁਣਾਏ, ਸੁਣੋ ਸਿੱਖ ਧਾਰੋ ਸਮਝਾਏ।
ਤਬ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ ਸੁਣੋ, ਚੌਦਾਂ ਗੁਣ ਸਰੋਤੇ ਦੇ ਤੇ ਚੌਦਾਂ ਵਕਤੇ ਦੇ ਸੁਣੋ ਹੀ ਨਾ, ਸੁਣ ਕੇ ਇਹਨਾਂ ਨੂੰ ਆਪਣੇ ਹਿਰਦੇ ਚ ਧਾਰਨ ਵੀ ਕਰੋ। ਸੁਣਨ ਤੋਂ ਬਾਅਦ ਇਹਨੂੰ ਹਿਰਦੇ ਚ ਵੀ ਵਸਾਓ, ਇਹਨੂੰ ਹਿਰਦੇ ਵਿਚ ਵੀ ਧਾਰਨ ਕਰੋ, ਸੁਣੋ ਤੁਹਾਨੂੰ ਸੁਣਾਈਏ।
ਪ੍ਰਥਮ ਵਾਗਮੀ ਸੁੰਦਰ ਬਾਨੇ,
ਮਹਾਰਾਜ ਜੀ ਕਹਿੰਦੇ ਪਹਿਲਾ ਗੁਣ ਹੈ ਵਕਤੇ ਵਿਚ, ਵਕਤੇ ਵਿਚ ਜਿਹੜਾ ਪਹਿਲਾ ਗੁਣ ਹੈ ਉਹ ਹੋਣਾ ਚਾਹੀਦਾ ਹੈ ਕਿ ਵਕਤਾ ਜਿਹੜਾ ਉਹ ਚੰਗਾ ਵਕਤਾ ਹੋਵੇ। ਵਾਗਮੀ ਸੰਸਕ੍ਰਿਤ ਦਾ ਸ਼ਬਦ ਹੈ ਕਿ ਉਹ ਚੰਗਾ ਵਕਤਾ ਹੋਵੇ, ਚੰਗਾ ਬੋਲਣ ਵਾਲਾ ਹੋਵੇ।
ਬ੍ਰਿੰਦ ਸ਼ਬਦ ਕੇ ਪਦ ਲੋ ਜਾਨੇ,
ਬਹੁਤ ਸਾਰੇ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਵਕਤੇ ਨੂੰ ਚੰਗੀ ਤਰ੍ਹਾਂ ਪਤਾ ਹੋਣੇ ਚਾਹੀਦੇ ਨੇ ਕਿ ਇਸ ਸ਼ਬਦ ਦਾ ਅਰਥ ਕੀ ਹੈ ਤੇ ਇਹਦਾ ਕੀ ਹੈ। ਸਾਰੇ ਸ਼ਬਦਾਂ ਦੇ, ਬਹੁਤ ਸਾਰੇ ਸ਼ਬਦਾਂ ਦੇ ਅਰਥਾਂ ਦਾ ਬੋਧ ਉਹ ਵਕਤੇ ਨੂੰ ਹੋਣਾ ਚਾਹੀਦਾ।
ਸਰੋਤੇ ਜਿਤੇ ਤਿਤੀ ਧੁਨ ਕਰੇ,
ਜਿਹੜੇ ਸਰੋਤੇ ਨੇ ਜਿੰਨੀ ਕੁ ਆਵਾਜ਼ ਸਰੋਤਿਆਂ ਨੂੰ ਸੁਣਨ ਚ ਚੰਗੀ ਲੱਗਦੀ ਹੈ ਓਨੀ ਕੁ ਆਵਾਜ਼ ਦੇ ਵਿਚ ਸਰੋਤਿਆਂ ਨੂੰ ਕਥਾ ਸੁਣਾਵੇ। ਇਹ ਨੀ ਕਿ ਜੇ ਸਰੋਤੇ ਉੱਚੀ ਆਵਾਜ਼ ਵਿਚ ਕਥਾ ਸੁਣਨਾ ਚਾਹੁੰਦੇ ਨੇ ਤੇ ਧੀਮੀ ਆਵਾਜ਼ ਚ ਬੋਲਣ ਲੱਗ ਪਵੇ, ਤੇ ਜੇ ਸਰੋਤਿਆਂ ਦੀ ਰੁਚੀ ਹੈ ਵੀ ਧੀਮੀ ਆਵਾਜ਼ ਦੇ ਵਿਚ ਕਥਾ ਸੁਣਨੀ ਤੇ ਉੱਚਾ ਬੋਲ ਕੇ ਰੋਲਾ ਪਾਉਣ ਲੱਗ ਪਵੇ, ਐਸਾ ਨਾ ਹੋਵੇ। ਜਿੰਨੀ ਕੁ ਆਵਾਜ਼ ਵਿਚ ਸਰੋਤੇ ਸੁਣਨਾ ਚਾਹੁੰਦੇ ਨੇ ਕਿ ਇੰਨੀ ਕੁ ਆਵਾਜ਼ ਹੋਣੀ ਚਾਹੀਦੀ ਹੈ, ਕਥਾ ਦੇ ਮੁਤਾਬਕ ਵੀ ਆਵਾਜ਼ ਹੁੰਦੀ ਹੈ। ਜੇ ਸ਼ਾਂਤ ਰਸ ਦੀ ਕਥਾ ਉੱਥੇ ਧੀਮੀ ਆਵਾਜ਼ ਹੈ, ਜਿੱਥੇ ਬੀਰ ਅਸੀਂ ਕਥਾ ਉੱਥੇ ਉੱਚੀ ਆਵਾਜ਼ ਹੈ। ਇਹ ਵਕਤੇ ਨੂੰ ਗਿਆਨ ਹੋਣਾ ਚਾਹੀਦਾ, ਸਰੋਤੇ ਨੂੰ ਜਿੰਨੀ ਆਵਾਜ਼ ਪਸੰਦ ਹੈ ਓਨੀ ਧੁਨ ਦੇ ਵਿਚ ਓਨੀ ਆਵਾਜ਼ ਦੇ ਵਿਚ ਬੋਲ ਕੇ ਕਥਾ ਕਰੇ।
ਛੰਦ ਧਾਰਨਾ ਜਿਮ ਤਿਮ ਪੜੈ,
ਜਿਵੇਂ ਛੰਦ ਦੀ ਧਾਰਨਾ ਹੋਵੇ ਪੜਨ ਦੀ, ਉਸੇ ਤਰ੍ਹਾਂ ਛੰਦ ਦਾ ਉਚਾਰਨ ਕਰੇ। ਹਰ ਇੱਕ ਛੰਦ ਦੀ ਆਪਣੀ ਆਪਣੀ ਚਾਲ ਹੈ, ਹੁਣ ਭੁਜੰਗ ਪ੍ਰਿਆਰਥ ਛੰਦ ਦੀ ਜਿਹੜੀ ਚਾਲ ਹੈ ਉਹਨੂੰ ਉਸੇ ਮੁਤਾਬਕ ਪੜ੍ਹਨਾ ਚਾਹੀਦਾ, ਸਵਈਏ ਦੀ ਜਿਹੜੀ ਚਾਲ ਹੈ ਉਹਨੂੰ ਉਸ ਮੁਤਾਬਕ ਪੜ੍ਹਨਾ ਚਾਹੀਦਾ। ਇਹ ਨੀ ਕਿ ਭੁਜੰਗ ਪ੍ਰਿਆਰਥ ਛੰਦ ਹੈ ਤੇ ਉਹਨੂੰ ਸਵਈਏ ਵਾਂਗ ਪੜ੍ਹਨ ਲੱਗ ਪਵੇ, ਤੇ ਜੇ ਸਵਈਆ ਤੇ ਉਹਨੂੰ ਭੁਜੰਗ ਪ੍ਰਿਆਰਥ ਛੰਦ ਦੇ ਮੁਤਾਬਕ ਪੜ੍ਹਨ ਲੱਗ ਪਵੇ। ਉਹਨੂੰ ਛੰਦਾਂ ਦਾ ਬੋਧ ਹੋਣਾ ਚਾਹੀਦਾ ਵਕਤੇ ਨੂੰ। ਇਹ ਪਹਿਲਾ ਗੁਣ ਵਾਗਮੀ ਇਹਨੂੰ ਕਹਿੰਦੇ ਨੇ, ਵਕਤੇ ਵਿਚ ਇਹ ਪਹਿਲਾ ਗੁਣ ਵਾਗਮੀ ਕਿ ਚੰਗਾ ਵਕਤਾ ਹੋਵੇ, ਸ਼ਬਦਾਂ ਦੇ ਅਰਥਾਂ ਦਾ ਉਹਨੂੰ ਬੋਧ ਹੋਵੇ, ਔਰ ਓਨੀ ਕੁ ਆਵਾਜ਼ ਵਿਚ ਬੋਲੇ ਜਿੰਨੀ ਕੁ ਆਵਾਜ਼ ਸਰੋਤਿਆਂ ਨੂੰ ਚੰਗੀ ਲੱਗ ਰਹੀ ਹੈ, ਔਰ ਉਹਦੇ ਵਿਚ ਇਹ ਵੀ ਗੁਣ ਹੋਵੇ ਕਿ ਜਿਹੜੇ ਛੰਦ ਨੇ, ਜਿਹੜੇ ਛੰਦ ਨੂੰ ਜਿਸ ਧਾਰਨਾ ਵਿਚ ਪੜ੍ਹਨਾ ਉਸੇ ਮੁਤਾਬਕ ਉਸਦਾ ਉਚਾਰਨ ਕਰੇ।
ਦੂਜਾ ਹੋਏ ਵਿਚ ਵਿਆਸ ਸਮਾਸੇ,
ਦੂਜਾ ਗੁਣ ਹੈ ਵਕਤੇ ਦੇ ਵਿਚ ਵਿਆਸ ਔਰ ਸਮਾਸ ਕਰਨ ਦਾ। ਪਹਿਲਾ ਗੁਣ ਉੱਪਰ ਦੱਸ ਦਿੱਤਾ ਵਾਗਮੀ, ਦੂਜਾ ਹੈ ਕਿ ਇਹਦੇ ਵਿਚ ਵਿਤ ਵਿਆਸ ਸਮਾਸੇ, ਇਹਨੂੰ ਵਿਆਸ ਕਰਨਾ ਵੀ ਆਉਂਦਾ ਹੋਵੇ ਤੇ ਸਮਾਸ ਕਰਨਾ ਵੀ ਆਉਂਦਾ। ਹੁਣ ਵਿਆਸ ਕੀ ਹੈ ਤੇ ਸਮਾਸ ਕੀ ਹੈ ਉਹ ਦੱਸਦੇ ਨੇ। ਹਾਂਜੀ,
ਦੂਜੇ ਹੋਏ ਵਿਚ ਵਿਆਸ ਸਮਾਸੇ, ਠਹਿਰੇ ਬ੍ਰਿਤੀ ਸ਼ਰੋਤਨ ਉਦਾਰ, ਤਾਂ ਸੁਕਰ ਅਰਥ ਵਿਸਥਾਰ।
ਕਹਿੰਦੇ ਜਿੱਥੇ ਵੇਖ ਲਵੇ ਕਿ ਹੁਣ ਆਨੰਦ ਬਣਿਆ ਹੋਇਆ, ਸਰੋਤਿਆਂ ਦੀ ਬਿਰਤੀ ਟਿਕੀ ਹੋਈ ਹੈ, ਬੜੇ ਪਿਆਰ ਨਾਲ ਸਰੋਤੇ ਕਥਾ ਸੁਣ ਰਹੇ ਨੇ, ਉੱਥੇ ਵਕਤੇ ਨੂੰ ਚਾਹੀਦਾ ਕਿ ਜਿਹੜੀ ਉਹ ਕਥਾ ਕਰ ਰਿਹਾ ਉਹਦਾ ਵਿਆਸ ਕਰ ਲਵੇ। ਵਿਆਸ ਦਾ ਮਤਲਬ ਵਿਸਥਾਰ ਕਰ ਲਵੇ, ਜਿਹੜੀ ਗੱਲ ਉਹਨੇ 5 ਮਿੰਟ ਚ ਕਹਿਣੀ ਹੈ ਉਹਦਾ ਵਿਆਸ ਕਰਕੇ ਉਹਨੂੰ 10 ਮਿੰਟ ਦੇ ਵਿਚ ਕਹਿ ਲਵੇ, ਕਿਉਂਕਿ ਸੰਗਤ ਪਿਆਰ ਨਾਲ ਸੁਣ ਰਹੀ ਹੈ। ਜਿੱਥੇ ਸਰੋਤੇ ਪਿਆਰ ਨਾਲ ਬੈਠੇ ਸੁਣ ਰਹੇ ਨੇ, ਪਤਾ ਵੀ ਹੁਣ ਸਰੋਤਿਆਂ ਦੀ ਬਿਰਤੀ ਬਿਲਕੁਲ ਠਹਿਰੀ ਹੋਈ ਹੈ, ਹੁਣ ਬਿਲਕੁਲ ਸਰੋਤਿਆਂ ਦੀ ਬਿਰਤੀ ਰੁਕੀ ਹੋਈ ਹੈ, ਉੱਥੇ ਵਕਤੇ ਨੂੰ ਚਾਹੀਦਾ ਕਿ ਉਹ ਆਪਣੀ ਕਥਾ ਦਾ ਵਿਆਸ ਕਰ ਲਵੇ, ਆਪਣੀ ਕਥਾ ਦਾ ਵਿਸਥਾਰ ਕਰ ਲਵੇ।
ਜਿਸ ਥਲ ਹੋਵੇ ਬ੍ਰਿਤੀ ਉਦਾਸ, ਤੈ ਸੰਖੇਪ ਹੀ ਕਰੇ ਪ੍ਰਕਾਸ਼।
ਹੁਣ ਜਦੋਂ ਵੇਖੇ ਕਿ ਸਰੋਤਿਆਂ ਦੀ ਬਿਰਤੀ ਉਚਾਟ ਹੋ ਰਹੀ ਹੈ, ਹੁਣ ਸਰੋਤੇ ਬੈਠੇ ਬੈਠੇ ਥੱਕ ਗਏ ਨੇ, ਉਬਾਸੀਆਂ ਮਾਰਨ ਲੱਗ ਪਏ ਨੇ, ਕਈਆਂ ਨੂੰ ਨੀਂਦ ਆਉਣ ਲੱਗ ਪਈ ਹੈ, ਇਹੋ ਜਿਹੇ ਵੀ ਸੱਜਣ ਹੈ, ਉਬਾਸੀ ਵੀ ਮਾਰਨਗੇ, ਨਾਲ 15-20 ਬੰਦਿਆਂ ਨੂੰ ਸੁਣਦੀ ਵੀ ਉਬਾਸੀ ਮਾਰੀ ਹੈ ਫਲਾਣੇ ਆਦਮੀ ਨੇ। ਜਦੋਂ ਵੇਖੇ ਵੀ ਸਰੋਤਿਆਂ ਦੀ ਬਿਰਤੀ ਉਦਾਸ ਹੋ ਰਹੀ ਹੈ, ਹੁਣ ਉਪਰਾਮ ਹੋਏ ਬੈਠੇ ਨੇ ਵੀ ਹੁਣ ਕਦੋਂ ਭੋਗ ਪਵੇ ਤੇ ਜਾਈਏ, ਉੱਥੇ ਹੁਣ ਵਕਤਾ ਵਿਆਸ ਕਰਨ ਲੱਗ ਪਵੇ ਵੀ ਹੋਰ ਸੁਣਾ ਦਿਆਂ ਹੋਰ ਸੁਣਾ ਦਿਆਂ, ਉੱਥੇ ਨੀ ਫਿਰ ਸੁਣਾਉਣਾ। ਕਹਿੰਦੇ ਉੱਥੇ ਫਿਰ ਉਹਨੂੰ ਸਮਾਸ ਕਰ ਲੈਣਾ ਚਾਹੀਦਾ। ਸਮਾਸ ਦਾ ਮਤਲਬ ਸੰਖੇਪ ਦੇ ਵਿੱਚ ਪ੍ਰਸੰਗ ਸੁਣਾ ਕੇ ਉਹਦਾ ਭੋਗ ਪਾ ਦੇਣਾ ਚਾਹੀਦਾ, ਇਹਨੂੰ ਸਮਾਸ ਤੇ ਵਿਆਸ ਕਰਨਾ ਕਹਿੰਦੇ ਨੇ। ਇਹ ਵਕਤੇ ਦਾ ਦੂਸਰਾ ਗੁਣ ਹੈ।
ਬ੍ਰਿਤੀ ਪ੍ਰਿਆ ਕਥਾ ਕੇਰ ਪ੍ਰਸਤਾਵ, ਇਹ ਚਤੁਰਥ ਗੁਣਲੇ ਸੁਭਾਵ।
ਤੇ ਕਹਿੰਦੇ ਫਿਰ ਕਥਾ ਦੇ ਪ੍ਰਸੰਗ ਜਿਹੜੇ ਨੇ ਉਹ ਪਿਆਰੇ ਕਰਕੇ ਕਹਿਣੇ ਜਾਣਦਾ ਹੋਵੇ, ਉਹਨੂੰ ਕਹਿੰਦੇ ਨੇ ਬ੍ਰਿਤੀ ਪ੍ਰਸਤਾਵ, ਬ੍ਰਿਤੀ ਪ੍ਰਿਆ। ਜੇ ਕਥਾ ਦੇ ਜਿਹੜੇ ਪ੍ਰਸੰਗ ਨੇ ਉਹਨੂੰ ਚੰਗੇ ਢੰਗ ਦੇ ਨਾਲ ਪਿਆਰੇ ਕਰਕੇ ਕਹਿਣਾ ਜਾਣਦਾ ਹੋਵੇ, ਕਹਿੰਦੇ ਇਹ ਤੀਸਰਾ ਗੁਣ ਹੈ ਵਕਤੇ ਦਾ। ਇਹ ਤੀਸਰਾ ਗੁਣ ਵਕਤੇ ਵਿੱਚ ਹੋਣਾ ਚਾਹੀਦਾ।
ਇਹ ਚਤੁਰਥ ਗੁਣ ਲਖੋ ਸੁਭਾਵ, ਮਦ ਗਿਰਾ ਅਸ ਕਰੈ ਉਚਾਰੇ, ਜਿਸ ਤੇ ਸਭ ਕੋ ਲਾਗੈ ਪਿਆਰੇ।
ਕਹਿੰਦੇ ਫਿਰ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਬੋਲੇ, ਖਰਬੀ ਬੋਲੀ ਨਾ ਬੋਲੇ, ਮਿੱਠੀ ਆਵਾਜ਼ ਦੇ ਵਿੱਚ ਬੋਲੇ ਤੇ ਮਧੁਰ ਮਧੁਰ ਕਰਕੇ ਮਿਠਾਸ ਦੇ ਨਾਲ ਬਚਨ ਕਥਾ ਦੇ ਸੁਣਾਵੇ, ਜਿਹੜੇ ਸੁਣ ਕੇ ਸਾਰਿਆਂ ਨੂੰ ਪਿਆਰੇ ਲੱਗਣ। ਇਹ ਚੌਥਾ ਗੁਣ ਹੈ।
ਪੰਚਮ ਸਾਚ ਬਦਨ ਕੇ ਕਹਿ, ਕਰਮ ਉਪਾਸ਼ਨ ਗਿਆਨ ਕੇ ਹੈ।
ਪੰਜਵਾਂ ਗੁਣ ਹੈ ਸਰੋਤ ਵਕਤੇ ਦਾ ਕਿ ਉਹ ਸੱਚ ਬਚਨ ਕਹੇ। ਕਥਾ ਦੇ ਵਿਚ ਵੀ ਜੇ ਕੁਝ ਬੋਲਣਾ ਤਾਂ ਬਿਲਕੁਲ ਸੱਚ ਕਹੇ, ਉਹਦੇ ਵਿਚ ਕਿਸੇ ਪ੍ਰਕਾਰ ਦਾ ਵਲ ਛਲ ਕਪਟ ਝੂਠ ਨਾ ਹੋਵੇ। ਸੱਚ ਬਚਨ ਦਾ ਮਤਲਬ ਜਿਹੜਾ ਵਕਤਾ ਹੈ ਉਹ ਸੱਚ ਕਹਿਣ ਵਾਲਾ ਹੋਵੇ। ਔਰ ਕਰਮ ਉਪਾਸ਼ਨਾ, ਭਾਵੇਂ ਕਰਮ ਦੀ ਗੱਲ ਕਰੇ, ਉਪਾਸ਼ਨਾ ਦੀ, ਗਿਆਨ ਦੀ, ਉਹ ਸੱਚ ਹੀ ਆਪਣੀ ਰਸਨਾ ਤੋਂ ਕਹੇ।
ਹਿਰਦੈ ਸ਼ਬਦ ਤੋਂ ਹੋਏ ਸੋ ਵਰਨੈ, ਅਰਥ ਸੁਣਾਵੇ ਕਰ ਕਰ ਨਿਰਣੈ।
ਜਿਹੜਾ ਸ਼ਬਦ ਦਾ ਹਿਰਦਾ ਹੈ, ਭਾਵ ਜਿਹੜਾ ਸ਼ਬਦ ਦਾ ਸਿਧਾਂਤ ਹੈ, ਉਹਨੂੰ ਭਲੀ ਪ੍ਰਕਾਰ ਨਾਲ ਉਹਦੇ ਅਰਥ ਕਰਕੇ ਸੁਣਾਵੇ। ਵਕਤੇ ਦੇ ਵਿੱਚ ਇਹ ਗੁਣ ਪੰਜਵਾਂ ਹੋਣਾ ਚਾਹੀਦਾ ਕਿ ਉਹ ਸੱਚ ਬੋਲੇ, ਔਰ ਜਿਹੜਾ ਸ਼ਬਦ ਦਾ ਹਿਰਦਾ ਸ਼ਬਦ ਦਾ ਸਿਧਾਂਤ ਹੈ ਉਹ ਜਿਸ ਤਰ੍ਹਾਂ ਦੇ ਉਹਦੇ ਅਰਥ ਨੇ ਉਸੇ ਤਰ੍ਹਾਂ ਦਾ ਵਰਣਨ ਕਰਕੇ ਸੁਣਾਵੇ।
ਕਸ਼ਟ ਸੰਦੇਹ ਛੇਦਨੋ ਮਾਨ ਪ੍ਰਸ਼ਨ ਕਰੇ ਉੱਤਰ ਦੇ ਜਾ।
ਸੇਵਾਂ ਗੁਣ ਵਕਤੇ ਵਿੱਚ ਹੋਣਾ ਚਾਹੀਦਾ ਸੰਦੇਹ ਛੇਦਨੋ, ਕਿ ਜੇ ਕੋਈ ਸਵਾਲ ਕਰੇ ਸੰਸਾ ਕਰੇ ਤੇ ਉਹਦੇ ਸੰਸੇ ਦਾ ਜਵਾਬ ਦੇਣਾ ਵੀ ਜਾਣਦਾ ਹੋਵੇ। ਇਹ ਨਹੀਂ ਕਿ ਜੇ ਕਿਸੇ ਸੁਣਨ ਵਾਲੇ ਨੇ ਕੋਈ ਸਵਾਲ ਕੀਤਾ ਹੈ ਤੇ ਇਹਨੂੰ ਉਹਦੇ ਸਵਾਲ ਦਾ ਉਹਦੇ ਸੰਸੇ ਦਾ ਜਵਾਬ ਨਾ ਆਵੇ। ਕਹਿੰਦੇ ਵਕਤੇ ਵਿੱਚ ਛੇਵਾਂ ਗੁਣ ਇਹ ਹੋਣਾ ਚਾਹੀਦਾ ਸੰਦੇਹ ਛੇਦਨ ਦਾ, ਕਿ ਜੇ ਕਿਸੇ ਨੇ ਕੋਈ ਸੰਸਾ ਕੀਤਾ ਹੈ, ਕੋਈ ਸੰਦੇਹ ਕੀਤਾ ਹੈ, ਕੋਈ ਸਵਾਲ ਕੀਤਾ ਹੈ ਤੇ ਉਹਦੇ ਸਵਾਲ ਦਾ ਜਵਾਬ ਦੇਣਾ ਜਾਣਦਾ ਹੋਵੇ।
ਯਥਾ ਸ਼ਬਦ ਕੋ ਆਸ਼ਾ ਜੈਸੇ ਬੁੱਧ ਮੈਂ ਸ਼ਰੋਤਾ ਜਾਣੇ ਕਿਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨਾ।
ਇਸ ਤਰ੍ਹਾਂ ਦਾ ਸ਼ਬਦ ਦਾ ਆਸ਼ਾ ਹੋਵੇ ਉਸੇ ਤਰ੍ਹਾਂ ਦਾ ਪ੍ਰਮਾਣ ਦੇਵੇ। ਇਹ ਨਹੀਂ ਕਿ ਸ਼ਬਦ ਦਾ ਆਸ਼ਾ ਹੋ ਰਿਹਾ ਤੇ ਪ੍ਰਮਾਣ ਸਾਖੀ ਹੋਰ ਹੀ ਦੇਈ ਜਾਵੇ। ਗੱਲ ਤਾਂ ਵਿਰਾਗ ਦੀ ਚੱਲ ਰਹੀ ਹੈ ਤੇ ਪ੍ਰਮਾਣ ਹਾਸ ਰਸ ਦਾ ਦੇਈ ਜਾਵੇ, ਉੱਥੇ ਕਥਾ ਦੀ ਗੱਲ ਨਹੀਂ ਬਣਦੀ। ਤੇ ਜੇ ਹਾਸ ਰਸ ਦੀ ਗੱਲ ਚੱਲ ਰਹੀ ਹੈ ਉੱਥੇ ਵਿਰਾਗ ਦਾ ਪ੍ਰਮਾਣ ਦੇਣ ਲੱਗ ਪਵੇ ਤਾਂ ਵੀ ਗੱਲ ਨਹੀਂ ਬਣਦੀ। ਜਿਸ ਤਰ੍ਹਾਂ ਦਾ ਸ਼ਬਦ ਦਾ ਆਸ਼ਾ ਹੈ ਉਸੇ ਤਰ੍ਹਾਂ ਦਾ ਪ੍ਰਮਾਣ ਤੇ ਸਾਖੀ ਸੁਣਾਵੇ, ਤੇ ਜਿਸ ਪ੍ਰਕਾਰ ਨਾਲ ਸਰੋਤੇ ਬੁੱਧੀ ਵਿੱਚ ਇਸ ਗੱਲ ਨੂੰ ਜਾਣ ਸਕਣ ਉਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਸਰੋਤਿਆਂ ਨੂੰ ਕਹਿ ਕੇ ਸੁਣਾਵੇ। ਇਹ ਜਿਹੜਾ ਹੈ ਇਹ ਛੇਵਾਂ ਗੁਣ ਹੈ।
ਸਪਤਮ ਕੁਸ਼ਲ ਸਕਲ ਮਤ ਕੇਰੇ ਸੁਣੈ ਹੋਏ ਸ਼ਾਸਤਰਨ ਕੇ ਚੇਰੇ।
ਸਤਵਾਂ ਗੁਣ ਹੋਣਾ ਚਾਹੀਦਾ ਵਕਤੇ ਦੇ ਵਿੱਚ ਕੇ ਉਹਨੂੰ ਸਾਰੇ ਮਤਾਂ ਦਾ ਗਿਆਨ ਹੋਣਾ ਚਾਹੀਦਾ ਕਿ ਹਿੰਦੂ ਮਤ ਦੀ ਫਿਲਾਸਫੀ ਕੀ ਹੈ, ਇਸਲਾਮ ਧਰਮ ਦੀ ਫਿਲਾਸਫੀ ਕੀ ਹੈ, ਈਸਾਈ ਇਸ ਗੱਲ ਬਾਰੇ ਕੀ ਕਹਿੰਦੇ ਨੇ, ਨਿਆਂ ਕੀ ਕਹਿੰਦਾ ਹੈ, ਸਾਖ ਕੀ ਕਹਿੰਦਾ ਹੈ, ਵਿਦਾਂਤ ਕੀ ਕਹਿੰਦਾ ਹੈ, ਯੋਗ ਕੀ ਕਹਿ ਰਿਹਾ ਹੈ, ਮੀਮਾਂਸਾ ਕੀ ਕਹਿ ਰਿਹਾ ਹੈ, ਪੂਰਬੀ ਮੀਮਾਂਸਾ ਕੀ ਕਹਿ ਰਿਹਾ ਹੈ, ਸਾਰੇ ਮਤਾਂ ਦੇ ਝੇੜੇ ਇਹਨੇ ਚੰਗੀ ਤਰ੍ਹਾਂ ਸੁਣੇ ਹੋਣ, ਵਕਤੇ ਨੂੰ ਗਿਆਨ ਹੋਣਾ ਚਾਹੀਦਾ। ਅੱਜ ਕੱਲ੍ਹ ਨਾ ਬੜਾ ਇੱਕ ਸਾਡੇ ਜਿਹੜੇ ਵਿਦਵਾਨ ਕਥਾ ਨਵੇਂ ਨਵੇਂ ਸਿੱਖਦੇ ਨੇ ਉਹਨਾਂ ਨੂੰ ਜੇ ਕੋਈ ਪੁਰਾਤਨ ਗ੍ਰੰਥ ਪੜ੍ਹਾਉਣ ਦੀ ਗੱਲ ਕਰੀਏ ਕਹਿੰਦੇ ਜੀ ਤਾਂ ਹਿੰਦੂ ਮਤ ਦੇ ਗ੍ਰੰਥ ਨੇ। ਹਿੰਦੂ ਮਤ ਦੇ ਗ੍ਰੰਥ ਅਸੀਂ ਕਿਉਂ ਪੜ੍ਹੀਏ? ਪਰ ਇੱਥੇ 14 ਗੁਣਾਂ ਚੋਂ ਵਕਤੇ ਦਾ ਇੱਕ ਗੁਣ ਹੋਣਾ ਚਾਹੀਦਾ ਕਿ ਉਹਨੂੰ ਦੂਜੇ ਧਰਮਾਂ ਦੇ ਗ੍ਰੰਥਾਂ ਦਾ ਵੀ ਬੋਧ ਹੋਣਾ ਚਾਹੀਦਾ ਕਿ ਉਹਨਾਂ ਦਾ ਸਿਧਾਂਤ ਕੀ, ਉਹਨਾਂ ਦੇ ਸਾਰੇ ਮਤਾਂ ਦੇ ਜਿਹੜੇ ਝੇੜੇ ਨੇ ਝਗੜੇ ਨੇ ਉਹ ਸਾਰੇ ਨੇ ਚੰਗੀ ਤਰ੍ਹਾਂ ਸੁਣੇ ਹੋਣ। ਇਹ ਸਤਵਾਂ ਗੁਣ ਹੈ ਵਕਤੇ ਦਾ।
ਅਸ਼ਟਮ ਖਿਆਤ ਵਿਖੇਪ ਕਿਰਤੋਂ ਕਥਾ ਪ੍ਰਸੰਗ ਹੋਤ ਹੈ ਜਿਉਂ।
ਅੱਠਵਾਂ ਹੈ ਕਿ ਜਿਹੜਾ ਕਥਾ ਦੇ ਵਿੱਚ ਵਿਖੇਪ ਨਾ ਕਰੇ, ਜਿਹੋ ਜੀ ਕਥਾ ਹੈ ਉਹਨੂੰ ਉਸੇ ਤਰ੍ਹਾਂ ਦੀ ਸਾਖੀ ਸੁਣਾ ਕੇ ਪੇਸ਼ ਕਰੇ। ਅੱਠਵਾਂ ਗੁਣ ਵਕਤੇ ਚ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਦਾ ਵਚਨ ਚੱਲ ਰਿਹਾ, ਜਿਸ ਤਰ੍ਹਾਂ ਦਾ ਸ਼ਬਦ ਚੱਲ ਰਿਹਾ ਉਹਦੇ ਵਿੱਚ ਵਿਖੇਪ ਨਾ ਕਰੇ, ਭਾਵ ਉਹਦਾ ਖੰਡਨ ਕਰਕੇ, ਆਪਣੀ ਗੱਲ ਦਾ ਖੰਡਨ ਕਰਕੇ ਦੂਜੀ ਦਾ ਮੰਡਨ ਕਰਨ ਲੱਗ ਪਵੇ। ਕਹਿੰਦੇ ਇਸ ਪ੍ਰਕਾਰ ਦੀ ਬਿਰਤੀ ਨਾ ਧਾਰਨ ਕਰੇ।
ਅਪਰ ਜੋ ਮਤ ਸਾਖੀ ਸੋ ਪਰਮਾਨ ਆਸ਼ੈ ਸਮਝਣ ਕਰੇ ਬਖਾਨ।
ਜਿਹੜੇ ਹੋਰ ਮਤਾਂ ਦੀਆਂ ਸਾਖੀਆਂ ਨੇ ਜਾਂ ਹੋਰ ਮਤਾਂ ਦੇ ਪ੍ਰਮਾਣ ਨੇ ਉਹਨਾਂ ਦੇ ਆਸ਼ੇ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਉਹਨਾਂ ਦਾ ਵਖਿਆਨ ਕਰੇ। ਇਹ ਨਹੀਂ ਕਿ ਆਪਣੀ ਕਥਾ ਦੇ ਵਿੱਚ ਹੁਣ ਕਈ ਬੰਦੇ ਕੋਈ ਸੁਣਾਉਣ ਲੱਗ ਪੈਣ, ਵਕਤੇ ਸੁਣਾਉਣ ਲੱਗ ਪੈਣ, ਸਾਖੀ ਸੁਣਾ ਰਹੇ ਨੇ, ਆਪ ਉਹਨੂੰ ਉਸ ਸਾਖੀ ਦੇ ਭਾਵ ਦਾ ਪਤਾ ਨਹੀਂ ਕਿ ਇਸ ਸਾਖੀ ਦਾ ਭਾਵ ਅਰਥ ਕੀ ਹੈ, ਸੁਣਾ ਦਿੱਤੀ ਪਰ ਉਹਦੇ ਭਾਵ ਦਾ ਨਹੀਂ ਪਤਾ ਲੱਗਾ। ਕਹਿੰਦੇ ਐਸਾ ਵਿਖੇਪ ਨਾ ਕਰੇ, ਵਕਤਾ ਜੋ ਸੁਣਾ ਰਿਹਾ ਉਹਨੂੰ ਉਸ ਸੁਣਾਏ ਹੋਏ ਦੇ ਭਾਵ ਦਾ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਹ ਵਕਤੇ ਦਾ ਅੱਠਵਾਂ ਗੁਣ ਹੈ।
ਨਵਮ ਅਵਿੰਗ ਜੋ ਸੁਧਾ ਵੈਸੇ ਮਨ ਕੀ ਮਨ ਵੀ ਸਰਲ ਰੱਖੇ ਵਿਦ ਤੈਸੇ।
ਨੌਵਾਂ ਗੁਣ ਹੈ ਵਕਤੇ ਦਾ ਕਿ ਅਵਿੰਗ ਸਿੱਧਾ ਹੋ ਕੇ ਬੈਠੇ ਜਦੋਂ ਕਥਾ ਕਰਨੀ ਹੈ, ਰੀੜ੍ਹ ਦੀ ਹੱਡੀ ਸਰੀਰ ਇਹਦਾ ਸਿੱਧਾ ਹੋਣਾ ਚਾਹੀਦਾ, ਜਿਵੇਂ ਸਰੀਰ ਸਿੱਧਾ ਹੋਣਾ ਚਾਹੀਦਾ ਉਸੇ ਤਰ੍ਹਾਂ ਮਨ ਵੀ ਸਿੱਧਾ ਹੋਣਾ ਚਾਹੀਦਾ। ਸਰੀਰ ਵੀ ਅਵਿੰਗ ਹੋਵੇ ਤੇ ਮਨ ਵੀ ਅਵਿੰਗ ਹੋਵੇ, ਵਕਤੇ ਦਾ ਮਨ ਵੀ ਸਿੱਧਾ ਹੋਵੇ, ਇਸ ਪ੍ਰਕਾਰ ਨਾਲ ਸਰਲ ਮਨ ਰੱਖ ਕੇ ਇਹ ਕਥਾ ਕਰੇ।
ਦਸਮੋ ਜਨ ਰੰਜਕ ਪਹਿਚਾਨ ਜਿਉਂ ਜਿਉਂ ਸ਼ਰੋਤਾ ਸੁਣੈ ਤੁਕਾਨ।
ਕਹਿੰਦੇ ਫਿਰ ਦਸਵਾਂ ਗੁਣ ਹੈ ਵਕਤੇ ਦਾ ਕਿ ਲੋਕਾਂ ਨੂੰ ਖੁਸ਼ ਕਰਨਾ ਵੀ ਪ੍ਰਸੰਨ ਕਰਨ ਵਾਲਾ ਵੀ ਹੋਵੇ ਕਿ ਜਿਵੇਂ ਜਿਵੇਂ ਸਰੋਤੇ ਪਿਆਰ ਨਾਲ ਸੁਣਨ ਜਿਵੇਂ ਜਿਵੇਂ ਸਰੋਤੇ ਚਾਉ ਦੇ ਨਾਲ ਸੁਣਨ
ਤਿਉ ਤਿਉ ਰੰਗ ਪ੍ਰੀਤ ਕੋ ਚੜੈ ਇਨਕੈ ਸਰਬ ਸਭਾ ਮੈਂ ਕਰੈ।
ਜਿਵੇਂ ਦੇ ਤੇ ਹੋਰ ਜਿਆਦਾ ਪ੍ਰੀਤ ਦਾ ਰੰਗ ਚੜਨ ਲੱਗ ਪਵੇ ਔਰ ਸਾਰੀ ਸਭਾ ਨੂੰ ਆਪਣੀ ਕੀਤੀ ਹੋਈ ਕਥਾ ਦੁਆਰਾ ਵਸ ਵਿਚ ਕਰ ਲਵੇ। ਏਦਾਂ ਵਕਤੇ ਵਿਚ ਇਹ ਦਸਵਾਂ ਗੁਣ ਹੋਣਾ ਜ਼ਰੂਰੀ ਹੈ।
ਕਿਤੈ ਸਭ ਕਿਤੈ ਸਭੋ ਇਕ ਦਸਵਾਂ ਜਾਨ ਸ਼੍ਰੋਤਾ ਸਕਲ ਸਮੁਖ ਸਾਵਧਾਨ।
ਗਿਆਰਵਾਂ ਗੁਣ ਵਕਤੇ ਚ ਹੋਣਾ ਚਾਹੀਦਾ ਕਿ ਜਦੋਂ ਕਥਾ ਕਰੇ ਕਥਾ ਜਿਸ ਦਰਬਾਰ ਵਿਚ ਸਭਾ ਚ ਕਰ ਰਿਹਾ ਸਾਰੀ ਸਭਾ ਨੂੰ ਆਪਣੇ ਨੇਤਰਾਂ ਨਾਲ ਧਿਆਨ ਨਾਲ ਵੇਖੇ ਵੀ ਔਰ ਜਿਹੜੇ ਸਰੋਤੇ ਨੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖੇ ਕਿ ਉਹ ਵੀ ਇਹਦੇ ਵੱਲ ਇਹਦੇ ਮੁੱਖ ਵੱਲ ਹੀ ਵੇਖਦੇ ਹੋਣ ਤਾਂ ਰਸ ਬਣੇਗਾ। ਇਹ ਨਹੀਂ ਕਿ ਜੇ ਕਥਾ ਕਰਨ ਵਾਲਾ ਨੇਤਰ ਬੰਦ ਕਰ ਲਵੇ ਤੇ ਸਰੋਤੇ ਜਿਹੜੇ ਨੇ ਉਹ ਆਲਸੀ ਹੋ ਜਾਣ ਜਾਂ ਬੈਠਿਆਂ ਬੈਠਿਆਂ ਥੱਕ ਜਾਣੇ ਬੋਲੀ ਜਾਵੇ ਫਿਰ ਵੀ ਗੱਲ ਨਹੀਂ ਬਣਦੀ ਰਸ ਨਹੀਂ ਬਣਦਾ। ਜਿਹੜਾ ਵਕਤਾ ਹੈ ਉਹ ਸਰੋਤਿਆਂ ਵੱਲ ਵੇਖੇ ਸਾਵਧਾਨ ਹੋ ਕੇ ਔਰ ਸਰੋਤਿਆਂ ਦੀ ਜਿਹੜੀ ਨਿਗਾਹ ਹੈ ਉਹ ਵਕਤੇ ਵੱਲ ਟੇਕੀ ਹੋਣੀ ਚਾਹੀਦੀ ਹੈ।
ਸ਼ਰਵਨ ਬੇਲੋਚਨ ਨਿਜ ਦਿਸ਼ ਕਰੈ ਚਾਹੇ ਕਿ ਆਗੇ ਕਾ ਉਚਰੈ।
ਇਹੋ ਜੇ ਢੰਗ ਦੇ ਨਾਲ ਕਥਾ ਕਰੇ ਕਿ ਜਿਹੜੇ ਸਰੋਤੇ ਨੇ ਉਹ ਆਪਣੇ ਕੰਨ ਤੇ ਅੱਖਾਂ ਵਕਤੇ ਵੱਲ ਹੀ ਕਰਕੇ ਰੱਖਣ ਤੇ ਉਹਨਾਂ ਦੇ ਮਨ ਦੇ ਵਿਚ ਇਸ ਤਰ੍ਹਾਂ ਦੀ ਜਗਿਆਸਾ ਹੋਵੇ ਸਰੋਤਿਆਂ ਦੇ ਕਿ ਹੁਣ ਇਹ ਕਥਾ ਵਾਚਕ ਆਪਣੇ ਮੂੰਹ ਕੀ ਸ਼ਬਦ ਉਚਾਰੇਗਾ, ਹੁਣ ਇਹਨੇ ਕਿਹੜੀ ਗੱਲ ਆਪਣੇ ਮੂੰਹ ਤੋਂ ਕਹਿਣੀ ਹੈ, ਕਿਹੜਾ ਸ਼ਬਦ ਆਪਣੇ ਮੂੰਹ ਤੋਂ ਉਚਾਰਨ ਕਰਨਾ ਹੈ।
ਨਾ ਹੰਕ੍ਰਿਤ ਦੁਆਦਿਸ਼ਮੋ ਹੋਵੇ ਸਰਬ ਹੰਕਾਰ ਹਿਰਦੇ ਤੇ ਖੋਵੇ।
ਦਸਮੋ ਬਾਰਵਾਂ ਗੁਣ ਸੁਵਕਤੇ ਵਿਚ ਹੋਣਾ ਚਾਹੀਦਾ ਕਿ ਉਹਦੇ ਵਿਚ ਹੰਕਾਰ ਨਾ ਹੋਵੇ। ਨਾ ਹੰਕ੍ਰਿਤ ਹੰਕਾਰ ਦੀ ਬਿਰਤੀ ਨਾ ਹੋਵੇ, ਆਪਣੇ ਹਿਰਦੇ ਚੋਂ ਸਾਰਾ ਹੰਕਾਰ ਤਿਆਗ ਦੇਵੇ, ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰ ਦੇਵੇ। ਇਹ ਵਕਤੇ ਵਿਚ ਬਾਰਵਾਂ ਗੁਣ ਹੈ ਕਿ ਵਕਤਾ ਇਹ ਨਾ ਸਮਝੇ ਕਿ ਮੈਂ ਹੀ ਬੋਲਣ ਵਾਲਾ ਹਾਂ, ਮੇਰੇ ਚ ਹੀ ਸਾਰਾ ਗਿਆਨ ਹੈ। ਉਹਦੇ ਅੰਦਰ ਹੰਕਾਰ ਦੀ ਬਿਰਤੀ ਨਹੀਂ ਹੋਣੀ ਚਾਹੀਦੀ, ਹੰਕਾਰ ਤੋਂ ਰਹਿਤ ਹੋਣਾ ਚਾਹੀਦਾ।
ਮਨ ਨੀਵਾਂ ਰੱਖੈ ਸਭ ਸੰਗ ਗੁਣ ਬੜ ਲਖਨਾ ਕਿਸੇ ਚਿੱਤ ਭੰਗ।
ਆਪਣੇ ਮਨ ਨੂੰ ਨੀਵਾਂ ਕਰਕੇ ਰੱਖੇ ਸਾਰਿਆਂ ਦੇ ਵਿਚ, ਮਨ ਨੂੰ ਨੀਵਾਂ ਕਰਕੇ ਰੱਖੇ, ਹਿਰਦੇ ਨੂੰ ਨੀਵਾਂ ਕਰਕੇ ਰੱਖੇ ਤੇ ਇਹ ਨਾ ਸਮਝੇ ਕਿ ਮੇਰੇ ਚ ਵੱਡਾ ਗੁਣ ਹੈ ਤੇ ਆਪਣੇ ਚ ਵੱਡਾ ਗੁਣ ਜਾਣ ਕੇ ਕਿਸੇ ਦੂਜੇ ਦੇ ਹਿਰਦੇ ਨੂੰ ਤੋੜ ਦੇਵੇ, ਛਿੱਤ ਨੂੰ ਭੰਗ ਕਰ ਦੇਵੇ। ਐਸਾ ਨਹੀਂ ਹੋਣਾ ਚਾਹੀਦਾ ਵਕਤਾ, ਨੀਵੇਂ ਮਨ ਵਾਲਾ ਹੰਕਾਰ ਤੋਂ ਰਹਿਤ ਹੋਣਾ ਚਾਹੀਦਾ। ਇਹ ਬਾਰਵਾਂ ਗੁਣ ਹੈ।
ਹੋਏ ਧਾਰਮਿਕ ਸੁਧ ਸਵੈ ਏ ਕਹਿ ਜੋ ਕਥਾ ਕਮਾਵੈ ਨਿਜ ਤੇ।
ਤੇਰਵਾਂ ਗੁਣ ਹੈ ਵਕਤੇ ਦਾ ਕਿ ਵਕਤਾ ਧਾਰਮਿਕ ਹੋਣਾ ਚਾਹੀਦਾ। ਹੁਣ ਵਕਤੇ ਤਾਂ ਬਹੁਤ ਨੇ, ਰਾਜਨੀਤਿਕ ਲੋਕ ਵੀ ਵਕਤੇ ਹੁੰਦੇ ਨੇ, ਵਕਤੇ ਤਾਂ ਬਹੁਤ ਨੇ ਜੋ ਬਹੁਤ ਗੱਲਾਂ ਦੇ ਉੱਤੇ ਬੋਲਦੇ ਨੇ, ਵਿਚਾਰਾਂ ਬੋਲਦੇ ਨੇ, ਪਰ ਜ਼ਰੂਰੀ ਨਹੀਂ ਜਿੰਨੇ ਵਕਤੇ ਨੇ ਉਹ ਸਾਰੇ ਧਾਰਮਿਕ ਵੀ ਹੋਣ। ਮਹਾਰਾਜ ਜੀ ਕਹਿੰਦੇ ਜਿਹੜਾ ਵਕਤਾ ਹੈ ਉਹਦੇ ਚ ਤੇਰਵਾਂ ਗੁਣ ਹੋਣਾ ਚਾਹੀਦਾ ਕਿ ਉਹ ਧਾਰਮਿਕ ਹੋਣਾ ਚਾਹੀਦਾ। ਧਾਰਮਿਕ ਹੋਣਾ ਵੱਖਰੀ ਗੱਲ ਹੈ, ਧਾਰਮਿਕ ਦਿਸਣਾ ਵੱਖਰੀ ਗੱਲ ਹੈ। ਧਾਰਮਿਕ ਦਿਸਣ ਵਾਲੇ ਬਹੁਤ ਨੇ ਪਰ ਧਾਰਮਿਕ ਹੋਣ ਵਾਲੇ ਵਿਰਲੇ ਹਨ। ਮਹਾਰਾਜ ਜੀ ਕਹਿੰਦੇ ਜਿਹੜਾ ਵਕਤਾ ਉਹਦੇ ਚ ਤੇਰਵਾਂ ਗੁਣ ਇਹ ਹੈ ਕਿ ਉਹ ਧਾਰਮਿਕ ਹੋਣਾ ਚਾਹੀਦਾ, ਜੋ ਉਹ ਕਹਿੰਦਾ ਹੈ ਉਹਨੂੰ ਉਹ ਆਪ ਕਮਾਉਣ ਵਾਲਾ ਵੀ ਹੋਵੇ, ਜੋ ਕਹਿ ਰਿਹਾ ਉਹਦੀ ਉਹ ਕਮਾਈ ਵੀ ਕਰਦਾ ਹੋਵੇ। ਇਹ ਨਹੀਂ ਕਿ ਹੋਰਾਂ ਨੂੰ ਉਪਦੇਸ਼ ਦੇ ਰਿਹਾ ਤੇ ਆਪ ਨਹੀਂ ਕਮਾਉਂਦਾ। ਉਹਨਾਂ ਬਾਬਤ ਵੀ ਗੁਰਬਾਣੀ ਦੇ ਵਿਚ ਸਤਿਗੁਰਾਂ ਨੇ ਬਚਨ ਕਹੇ ਨੇ, ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਉਹਨਾਂ ਨੂੰ ਮਹਾਰਾਜ ਜੀ ਨੇ ਪਸ਼ੂ ਤੱਕ ਵੀ ਕਿਹਾ। ਕਲਗੀਧਰ ਜੀ ਕਹਿੰਦੇ ਔਰ ਨਿਕਹਿ ਉਪਦੇਸ਼ਤ ਹੈ ਪਾਸਰ ਤੋਹੇ ਪ੍ਰਬੋਧ ਨਾ ਲਾਗੈ। ਫਿਰ ਮਹਾਰਾਜ ਜੀ ਇੱਕ ਥਾਂ ਤੇ ਬਚਨ ਕਰਦੇ ਨੇ, ਸਾਸਤ ਵੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ। ਲੋਕਾਂ ਨੂੰ ਤਾਂ ਸ਼ਾਸਤਰ ਵੇਦਾਂ ਦੀ ਕਥਾ ਕਰਕੇ ਖਲੋ ਕੇ ਕਥਾ ਕਰਦਾ ਸੁਣਾਉਣਾ, ਪਰ ਆਪਣੇ ਤੇਰੇ ਕਰਮ ਜਿਹੜੇ ਨੇ ਉਹ ਸੰਸਾਰੀ ਨੇ, ਦੁਨਿਆਵੀ ਨੇ, ਇਹਨਾਂ ਕਰਮਾਂ ਕਰਕੇ ਹੇ ਭਾਈ ਤੇਰੀ ਮੁਕਤੀ ਨਹੀਂ ਹੋਣੀ। ਧਾਰਮਿਕ ਹੋਣਾ ਚਾਹੀਦਾ ਵਕਤਾ, ਇਹ 13ਵਾਂ ਗੁਣ ਹੈ। ਔਰ ਜੋ ਕਹਿ ਰਿਹਾ ਉਹ ਆਪ ਵੀ ਉਸ ਕਹੇ ਹੋਏ ਦੀ ਕਮਾਈ ਕਰੇ।
ਜੋ ਸਮੇ ਸੰਤੋਖੀ ਹੋਏ ਪ੍ਰਾਲਬ ਕਰ ਆਵੇ ਜੋਏ,
ਚੌਦ ਸਮੋ 14ਵਾਂ ਗੁਣ ਵਕਤੇ ਵਿਚ ਹੈ ਕਿ ਉਹ ਸੰਤੋਖੀ ਹੋਣਾ ਚਾਹੀਦਾ, ਸਬਰ ਦਾ ਧਾਰਨੀ, ਸੰਤੋਖ ਦਾ ਧਾਰਨੀ, ਕਿ ਜੋ ਪਰਾਲਬਦ ਦੇ ਵਸ ਹੋ ਕੇ ਪ੍ਰਾਪਤ ਹੋਵੇ, ਜੋ ਪਰਾਲਬਦ ਹੈ ਉਹਦੇ ਮੁਤਾਬਕ ਜੋ ਮਿਲ ਜਾਵੇ, ਉਹਦੇ ਚ ਸੰਤੁਸ਼ਟ ਹੋ ਜਾਏ ਕਿ ਜੋ ਮੇਰੇ ਭਾਗਾਂ ਦਾ ਸੀ ਉਹ ਮੈਨੂੰ ਪ੍ਰਾਪਤ ਹੋ ਗਿਆ ਹੈ, ਮਿਲ ਗਿਆ ਹੈ, ਏਦਾਂ ਸੰਤੋਖੀ ਹੋ ਕੇ ਰਹੇ, ਇਹ 14ਵਾਂ ਗੁਣ ਵਕਤੇ ਚ ਹੋਵੇ।
ਸਹਿਤੇ ਆਨੰਦ ਪਾਏ ਜੋ ਲੇ ਬਿਨ ਜਾਚੇ ਅੰਮ੍ਰਿਤ ਸਮਦੇ,
ਆਨੰਦ ਦੇ ਸਹਿਤ ਪ੍ਰਾਪਤ ਕਰ ਲਵੇ ਜੋ ਮਿਲੇ, ਉਦੋਂ ਆਨੰਦ ਦੇ ਸਹਿਤ ਪ੍ਰਾਪਤ ਕਰ ਲਵੇ ਤੇ ਬਿਨਾਂ ਮੰਗਿਆਂ ਜੋ ਮਿਲਦਾ ਹੈ, ਮਹਾਰਾਜ ਜੀ ਕਹਿੰਦੇ ਉਹ ਅੰਮ੍ਰਿਤ ਦੇ ਸਮਾਨ ਹੋਇਆ ਕਰਦਾ।
ਅਧਿਕ ਪਦਾਰਥ ਚਾ ਨਾ ਧਰੈ, ਠੀਕ ਜੋ ਹੋਏ ਵਰਤਬੋ ਕਰੈ,
ਪਦਾਰਥਾਂ ਦੀ ਚਾਹਨਾ ਨਹੀਂ ਰੱਖਦਾ ਜਿਹੜਾ ਵਕਤਾ ਵਕਤੇ ਚ 14ਵਾਂ ਗੁਣ ਹੈ, ਉਹ ਅਧਿਕ ਪਦਾਰਥਾਂ ਦੀ ਇੱਛਾ ਨਹੀਂ ਰੱਖਦਾ, ਉਹਦੇ ਕੋਲ ਜੋ ਕੁਝ ਹੁੰਦਾ ਉਹਨੂੰ ਹੀ ਉਹ ਵਰਤ ਕੇ ਉਸੇ ਵਿਚ ਹੀ ਰਾਜੀ ਤੇ ਖੁਸ਼ੀ ਰਹਿੰਦਾ ਹੈ।
ਇਹ ਵਕਤੇ ਕੇ 14 ਚ ਗੁਣ ਹੈ,
ਇਹ ਵਕਤੇ ਦੇ 14 ਗੁਣ ਹਨ ਭਾਈ।
ਸਰੈ ਚਤੁਰ ਦਸ ਕਥਾ ਜੋ ਸੁਣੈ,
ਇਹ ਤਾਂ ਵਕਤੇ ਦੇ ਨੇ 14 ਗੁਣ, ਹੁਣ ਜਿਹੜੇ ਕਥਾ ਸੁਣਨ ਵਾਲੇ ਨੇ ਉਹਨਾਂ ਦੇ ਜਿਹੜੇ ਚਤੁਰ ਦਸ, ਚਤੁਰ ਤੇ ਦਸ, ਦਸ ਤੇ ਚਾਰ, 14 ਗੁਣ ਜਿਹੜੇ ਸਰੋਤਿਆਂ ਦੇ ਨੇ, ਕਥਾ ਸੁਣਨ ਵਾਲੇ ਨੇ, ਉਹਨਾਂ ਨੇ ਵੀ ਧਾਰਨ ਕਰਨੇ ਹਨ।
ਵਕਤਾ ਕੀ ਕਰਨੀ ਨਿਜ ਭਗਤ,
ਕਹਿੰਦੇ ਹੁਣ ਸਰੋਤਿਆਂ ਵਿਚ ਸਭ ਤੋਂ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਸਰੋਤਿਆਂ ਨੂੰ ਵਕਤੇ ਦੇ ਉੱਤੇ ਪੂਰਨ ਤੌਰ ਤੇ ਭਰੋਸਾ ਹੋਣਾ ਚਾਹੀਦਾ, ਵਕਤੇ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ। ਇਹ ਨਹੀਂ ਕਿ ਮਨ ਦੇ ਉੱਤੇ, ਮਨ ਵਿਚ ਉਹਦੇ ਪ੍ਰਤੀ ਸ਼ੰਕਾ ਹੋਵੇ, ਸੰਦੇਹ ਹੋਵੇ, ਫਿਰ ਵਕਤਾ ਜਿੰਨੀ ਮਰਜ਼ੀ ਗਿਆਨ ਦੀ ਗੱਲ ਕਹੀ ਜਾਵੇ ਉਹਨੂੰ ਸੁਣ ਕੇ ਚੰਗੀ ਨਹੀਂ ਲੱਗਣੀ। ਸਰੋਤੇ ਵਿਚ ਇਹ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਭਗਤ ਹੋਣਾ ਚਾਹੀਦਾ ਹੈ ਸਰੋਤਾ, ਔਰ ਵਕਤੇ ਦੇ ਉੱਤੇ ਉਹਦਾ ਪੂਰਨ ਤੌਰ ਤੇ ਭਰੋਸਾ ਹੋਣਾ ਚਾਹੀਦਾ ਹੈ।
ਮਨ ਬਚ ਕਰਮ ਕੇ ਸੰਯੁਗਤ,
ਮਨ ਬਚ ਕਰਮ ਦੇ ਸਹਿਤ ਸੰਯੁਗਤ ਹੋ ਕੇ ਪੂਰਨ ਤੌਰ ਤੇ ਵਕਤੇ ਤੇ ਭਰੋਸਾ ਹੋਵੇ ਕਿ ਜੋ ਕਹਿ ਰਿਹਾ ਬਿਲਕੁਲ ਇਸੇ ਤਰ੍ਹਾਂ ਹੀ ਸਹੀ ਹੈ।
ਦੂਜਾ ਹੋਏ ਨਾ ਮਨ ਹੰਕਾਰੀ,
ਸਰੋਤੇ ਵਿਚ ਦੂਜਾ ਗੁਣ ਹੋਣਾ ਚਾਹੀਦਾ ਕਿ ਸਰੋਤੇ ਦਾ ਮਨ ਹੰਕਾਰੀ ਨਹੀਂ ਹੋਣਾ ਚਾਹੀਦਾ।
ਜਾਣੇ ਮੈਂ ਬੜ ਸੇਵਾਦਾਰੇ,
ਇਹ ਨਾ ਜਾਣੇ ਕਿ ਮੈਂ ਬੜਾ ਵੱਡਾ ਸੇਵਾਦਾਰ, ਮੈਂ ਬੜੀ ਸੇਵਾ ਕੀਤੀ ਆ, ਮੈਂ ਬੜੇ ਸਮਾਜ ਦੇ ਭਲੇ ਕੀਤੇ ਨੇ, ਬੜੇ ਲੋਕਾਂ ਦੇ ਭਲੇ ਕੀਤੇ ਨੇ। ਏਦਾਂ ਜਿਹੜਾ ਸਰੋਤਾ ਹੈ ਉਹ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਹੰਕਾਰ ਨਾ ਧਾਰੇ ਕਿ ਮੈਂ ਬੜਾ ਵੱਡਾ ਸੇਵਾਦਾਰ ਹਾਂ।
ਤ੍ਰਿਤੀਏ ਸ਼ਰਧਾ ਸੁਣਵੇ ਹੋਏ,
ਤੀਜਾ ਗੁਣ ਸਰੋਤੇ ਚ ਹੋਣਾ ਚਾਹੀਦਾ ਕਿ ਸ਼ਰਧਾ ਨਾਲ ਸੁਣੇ, ਜੋ ਸੁਣਨਾ ਉਹਨੂੰ ਸੁਣਨ ਵਾਸਤੇ ਦੇ ਮਨ ਵਿਚ ਸ਼ਰਧਾ ਹੋਣੀ ਚਾਹੀਦੀ ਹੈ।
ਉਚਾਟ ਮਨ ਕੋ ਸੋਏ,
ਕਦੇ ਵੀ ਆਪਣੇ ਮਨ ਨੂੰ ਉਚਾਟ ਨਾ ਕਰੇ, ਸੁਣਦਿਆਂ ਸੁਣਦਿਆਂ ਆਪਣੇ ਮਨ ਨੂੰ ਉਚਾਟ ਨਹੀਂ ਕਰਨਾ, ਸ਼ਰਧਾ ਨਾਲ ਸੁਣਨਾ ਔਰ ਆਪਣੇ ਮਨ ਨੂੰ ਕਦੇ ਉਚਾਟ ਨਹੀਂ ਕਰਨਾ, ਉਪਰਾਮ ਨਹੀਂ ਕਰਨਾ।
ਚੌਥੇ ਆਪਣੀ ਚਿਤ ਚਤੁਰਾਈ,
ਚੌਥਾ ਗੁਣ ਹੋਣਾ ਚਾਹੀਦਾ ਸਰੋਤੇ ਵਿਚ ਕਿ ਇਹ ਸਰੋਤਾ ਆਪਣੇ ਚਿੱਤ ਦੀ ਜਿਹੜੀ ਚਤੁਰਾਈ ਹੈ, ਆਪਣੇ ਅੰਦਰ ਦੀਆਂ ਜਿਹੜੀਆਂ ਸਿਆਣਪਾਂ ਚਤੁਰਾਈਆਂ ਹਨ,
ਤੇ ਪਰਨੇ ਕਰੈ ਬਨਾਈ,
ਆਪਣੇ ਚਿੱਤ ਦੀ ਚਤੁਰਾਈ ਵਕਤੇ ਤੇ ਲਾਗੂ ਨਾ ਕਰੇ। ਜਿਹੜਾ ਕਥਾਕਾਰ ਵਿਆਖਿਆਕਾਰ ਵਕਤਾ ਹੈ ਉਹਦੇ ਤੇ ਆਪਣੀ ਚਤੁਰਾਈ ਲਾਗੂ ਨਾ ਕਰੇ। ਠੀਕ ਹੈ ਤੇਰੇ ਕੋਲ ਚਤੁਰਾਈ ਹੈ ਪਰ ਉਹਦੇ ਤੇ ਲਾਗੂ ਨਹੀਂ ਕਰਨੀ।
ਖਸ਼ਟਮ ਪ੍ਰਸ਼ਨ ਕਰਨ ਕੋ ਜਾਣੈ,
ਪੰਜਵਾਂ ਵਕਤਾ ਭਣੈ ਜੋ ਅਰਥ, ਪੰਜਵਾਂ ਜਿਹੜਾ ਗੁਣ ਹੈ ਸਰੋਤੇ ਦੇ ਵਿਚ ਕਿ ਜੋ ਵਕਤਾ ਅਰਥ ਕਰ ਰਿਹਾ ਉਸ ਅਰਥ ਨੂੰ ਭਲੀ ਪ੍ਰਕਾਰ ਨਾਲ ਸਮਝਣ ਦੀ ਸਰੋਤੇ ਚ ਸਮਰੱਥਾ ਹੋਣੀ ਚਾਹੀਦੀ ਹੈ। ਪੰਜਵਾਂ ਗੁਣ ਸਰੋਤੇ ਦਾ ਕਿ ਜੋ ਕਥਾ ਵਾਚਕ ਕਥਾ ਕਰ ਰਿਹਾ ਜਾਂ ਜੋ ਸ਼ਬਦ ਦੇ ਅਰਥ ਕਰ ਰਿਹਾ ਉਹਨੂੰ ਇਹ ਭਲੀ ਪ੍ਰਕਾਰ ਨਾਲ ਸਮਝਣ ਵਿਚ ਸਮਰੱਥ ਹੋਵੇ।
ਖਸ਼ਟਮ ਪ੍ਰਸ਼ਨ ਕਰਨ ਕੋ ਜਾਣੈ,
ਔਰ ਛੇਵਾਂ ਗੁਣ ਸਰੋਤੇ ਵਿਚ ਕਿ ਇਹਨੂੰ ਸਵਾਲ ਕਰਨਾ ਆਉਂਦਾ ਹੋਵੇ, ਕਈ ਗੁਰਮੁਖ ਇਹੋ ਜਿਹੇ ਵੀ ਮਿਲਦੇ ਵੀ ਉਹਨਾਂ ਨੂੰ ਸਵਾਲ ਦਾ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਸਵਾਲ ਕੀ ਕਰਨਾ ਹੈ। ਸਵਾਲ ਕਰਨ ਦਾ ਵੀ ਪਤਾ ਹੋਵੇ ਕਿ ਸਵਾਲ ਕੈਸਾ ਕਰਨਾ ਹੈ।
ਸਪਤਮ ਸੁਣੇ ਗ੍ਰੰਥ ਬੋਕਨ,
ਸਤਵਾਂ ਗੁਣ ਹੋਣਾ ਚਾਹੀਦਾ ਸਰੋਤਿਆਂ ਵਿੱਚ ਕਿ ਬਹੁਤ ਸਾਰੇ ਗ੍ਰੰਥਾਂ ਦੀ ਕਥਾ ਸੁਣੀ ਹੋਵੇ, ਬਹੁਤ ਸਾਰੇ ਸ਼ਾਸਤਰਾਂ ਦੀ ਕਥਾ। ਉਹ ਸਰੋਤਾ ਵੀ ਵਿਦਵਾਨ ਹੋਣਾ ਚਾਹੀਦਾ ਨਾ, ਤਾਂ ਹੀ ਵਕਤੇ ਨੂੰ ਵੀ ਕਥਾ ਸੁਣਾਉਣ ਦਾ ਆਨੰਦ ਆਵੇਗਾ ਜੇ ਸਰੋਤੇ ਚ ਵਿਦਵਤਾ ਹੋਵੇਗੀ, ਸਮਰੱਥਾ ਹੋਵੇਗੀ। ਕਹਿੰਦੇ ਸਰੋਤੇ ਨੇ ਬਹੁਤ ਸਾਰੇ ਗ੍ਰੰਥਾਂ ਦੀ ਕਥਾ ਸੁਣੀ ਹੋਵੇ, ਇਹ ਸਤਵਾਂ ਗੁਣ ਹੈ।
ਆਲਸ ਕੋ ਨੈ ਧਰ, ਅਸ਼ਟਮ ਆਲਸ ਕੋ ਨੈ ਧਰ।
ਕਹਿੰਦੇ ਅੱਠਵਾਂ ਗੁਣ ਸਰੋਤੇ ਵਿਚ ਹੋਵੇ ਕਿ ਉਹ ਆਲਸੀ ਨਾ ਹੋਵੇ, ਆਲਸ ਨੂੰ ਨਾ ਧਾਰਨ ਕਰੇ। ਕਹਿੰਦੇ ਸੰਗਤ ਵਿਚ ਬੈਠਾ ਦਲਿਦਰੀ ਹੋ ਕੇ ਨਾ ਬੈਠੇ, ਆਲਸੀ ਹੋ ਕੇ ਨਾ ਬੈਠੇ।
ਨੌਵੇਂ ਨਿੰਦਰਾ ਕੋ ਬਸ ਕਰੇ।
ਤੇ ਕਹਿੰਦੇ ਨੌਵਾਂ ਸਰੋਤੇ ਚ ਗੁਣ ਹੋਣਾ ਚਾਹੀਦਾ ਕਿ ਉਹ ਆਪਣੀ ਨੀਂਦ ਨੂੰ ਕਾਬੂ ਚ ਕਰੇ। ਇਹ ਨਾ ਹੋਵੇ ਕਿ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਤੇ ਆਪਣੀ ਨੀਂਦ ਪੂਰੀ ਕਰ ਰਿਹਾ। ਹਮ ਆਪਣੀ ਰੋ ਰੋ ਕੇ ਦਾਸਤਾਂ ਸੁਣਾ ਰਹੇ ਥੇ, ਵੋ ਐਸੇ ਕਮ ਦਿਲ ਨਿਕਲੇ ਕਿ ਸੌ ਕੇ ਚੱਲਦੀ ਹੈ। ਅਸੀਂ ਤਾਂ ਰੋ ਰੋ ਕੇ ਆਪਣੀਆਂ ਘੀਗੀਆਂ ਬੰਨ ਲਈਆਂ, ਬੜੇ ਦੁੱਖ ਦੀਆਂ ਗੱਲਾਂ ਸੁਣਾਈਆਂ, ਪਰ ਉਹ ਅੱਗੋਂ ਇਹੋ ਜਿਹੇ ਕੰਮ ਦਿਲ ਨਿਕਲੇ ਕਿ ਉਹਨਾਂ ਨੇ ਆਪਣੀ ਬਹਿ ਕੇ ਨੀਂਦ ਹੀ ਪੂਰੀ ਕੀਤੀ। ਵਕਤਾ ਤਾਂ ਗਿਆਨ ਦੀਆਂ ਗੱਲਾਂ ਸੁਣਾ ਰਿਹਾ ਤੇ ਸਰੋਤਾ ਬੈਠਾ ਸੁਣ ਕੇ ਉਹ ਸੁਣਨ ਦੀ ਬਜਾਏ ਸੁੱਤਾ ਰਹੇ ਤਾਂ ਵੀ ਗੱਲ ਨਹੀਂ ਬਣਦੀ। ਨਿੰਦਰਾ ਨੂੰ ਵੀ ਵਸਤ ਕਰਨਾ, ਨੀਂਦ ਨੂੰ ਵੀ। ਉਹ ਪੰਗਤੀ ਤੇ ਨਹੀਂ ਪਹਿਰਾ ਦੇਈ ਜਾਣਾ, ਕਹਿੰਦੇ ਜੀ ਕੋਈ ਗੱਲ ਨੀ ਸੰਗਤ ਵਿਚ ਆ ਜਾਓ, ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਸੁੱਤੇ ਪਿਆਂ ਨੂੰ ਗੁਰੂ ਸਾਹਿਬ ਜੀ ਉਠਾਲ ਕੇ ਦਾਤਾਂ ਦੇ ਦਿੰਦੇ ਨੇ, ਹਰ ਇੱਕ ਨੂੰ ਸੁੱਤੇ ਪਏ ਨੂੰ ਦਾਤ ਨੀ ਮਿਲਦੀ, ਉਹ ਵੀ ਕੋਈ ਵਿਰਲੇ ਹੀ ਹੁੰਦੇ। ਇਹ ਤਾਂ ਜਾਗਣਾ ਵੀ ਪੈਂਦਾ, ਜਾਗਣ ਵਾਲਿਆਂ ਵਾਸਤੇ ਵੀ ਗੁਰਬਾਣੀ ਦਾ ਬਚਨ ਹੈ, ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਛਰਾ ਤਾਹੀ ਕੇ ਸੰਗ ਲਾਗ। ਇਹ ਸਰੋਤੇ ਦਾ ਮਹਾਰਾਜ ਜੀ ਕਹਿੰਦੇ ਨੌਵਾਂ ਗੁਣ ਹੈ ਕਿ ਉਹ ਨਿੰਦਰਾ ਨੂੰ ਨੀਂਦ ਨੂੰ ਆਪਣੇ ਬਸ ਚ ਕਰ ਰੱਖੇ।
ਦਸਵਾਂ ਸੁਣੈ ਧਰੈ ਉਰ ਸੋਏ।
ਦਸਵਾਂ ਗੁਣ ਕਿ ਜੋ ਸੁਣਿਆ ਹੈ ਉਹਨੂੰ ਆਪਣੇ ਹਿਰਦੇ ਦੇ ਵਿਚ ਧਾਰਨ ਕਰਕੇ ਰੱਖੇ।
ਵੰਡ ਖਾਏ ਠਿਗ ਪਿਕ ਜੋ ਹੋਏ।
ਗਿਆਰਵਾਂ ਗੁਣ ਹੈ ਕਿ ਜੋ ਵੀ ਇਹਦੇ ਕੋਲ ਹੈ ਉਹਨੂੰ ਵੰਡ ਕੇ ਖਾਣ ਦੀ ਬਿਰਤੀ ਰੱਖਦਾ ਹੋਵੇ, ਵੰਡ ਕੇ ਛਕਣ ਦੀ ਬਿਰਤੀ ਰੱਖਦਾ ਹੋਵੇ, ਇਹ ਗਿਆਰਵਾਂ ਗੁਣ ਹੈ।
ਦਵਾਦ ਸਮੋ ਜਿਮ ਗੁਰਨ ਸਿਧਾਂਤ, ਇਸ ਅਨੁਸਾਰ ਸੁਨੈ ਚਿਤ ਸ਼ਾਂਤ।
ਦਵਾਦ ਅਸਮੋ ਬਾਰਵਾਂ ਗੁਣ ਹੈ ਸਰੋਤੇ ਦਾ ਕਿ ਜਿਵੇਂ ਗੁਰੂ ਸਾਹਿਬਾਂ ਦਾ ਸਿਧਾਂਤ ਹੈ ਉਹਦੇ ਅਨੁਸਾਰ ਹੋ ਕੇ ਆਪਣੇ ਚਿੱਤ ਨੂੰ ਸ਼ਾਂਤ ਕਰਕੇ ਸੁਣੇ। ਜੋ ਗੁਰਬਾਣੀ ਦਾ ਗੁਰੂ ਕੇ ਸ਼ਬਦ ਦਾ ਸਿਧਾਂਤ ਹੈ ਉਸ ਸਿਧਾਂਤ ਦੇ ਅਨੁਸਾਰ ਹੋ ਕੇ ਆਪਣੇ ਚਿੱਤ ਨੂੰ ਸ਼ਾਂਤ ਕਰਕੇ ਸੁਣੇ।
ਹੋਏ ਵਿਪਰਜੈ ਤਿਆਗਨ ਕਰੈ ਕ੍ਰੋਧ ਸਮੇਂ ਮੈਂ ਸੁੱਚ ਧਰੈ।
ਕਹਿੰਦੇ ਤੇਰਵਾਂ ਗੁਣ ਹੈ ਕਿ ਸਰੀਰ ਨੂੰ ਸੁੱਚਾ ਕਰਕੇ ਬੈਠੇ, ਸਰੀਰ ਦੀ ਸੁਚਮਤਾ ਰੱਖੇ। ਔਰ ਜਿਹੜਾ ਕੋਈ ਤੁਹਾਨੂੰ ਸੁਣਦਿਆਂ ਸੁਣਦਿਆਂ ਇਸ ਤਰ੍ਹਾਂ ਅਨੁਭਵ ਹੋਵੇ ਕਿ ਗੁਰਬਾਣੀ ਦੇ ਸ਼ਬਦ ਦੇ ਸਿਧਾਂਤ ਦੇ ਇਹ ਗੱਲ ਉਲਟ ਹੈ, ਉਹਦਾ ਤਿਆਗ ਕਰ ਦੇਣਾ, ਉਹਦਾ ਤਿਆਗ ਕਰ ਦੇਣਾ। ਝਗੜਾ ਨਹੀਂ ਕਰਨ ਲੱਗ ਪੈਣਾ ਵੀ ਨਹੀਂ ਜੀ ਇਹ ਗੱਲ ਇਸ ਤਰ੍ਹਾਂ ਨਹੀਂ। ਜੇ ਤੁਹਾਨੂੰ ਲੱਗੇ ਸੁਣਦਿਆਂ ਵੀ ਗੁਰਬਾਣੀ ਦੇ ਸ਼ਬਦ ਦੇ ਸਿਧਾਂਤ ਦੇ ਅਨੁਸਾਰ ਨਹੀਂ ਹੈ ਇਹ ਗੱਲ, ਗੁਰਬਾਣੀ ਤੋਂ ਬਾਹਰ ਜਾਪਦੀ ਹੈ, ਉਹਦਾ ਤਿਆਗ ਕਰ ਦੇਣਾ। ਜਿਹੜੀ ਚੀਜ਼ ਗੁਰਬਾਣੀ ਦੇ ਅਨੁਸਾਰ ਲੱਗੇ ਕਿ ਇਹ ਗੱਲ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਹੈ ਉਹਨੂੰ ਸੁਣ ਕੇ ਗ੍ਰਹਿਣ ਕਰ ਲਵੇ ਔਰ ਸਰੀਰ ਦੀ ਸੁਚਮਤਾ ਧਾਰਨ ਕਰਕੇ ਬੈਠੇ, ਇਹ ਤ੍ਰਿਓ ਦਸਮੋ ਤੇਰਵਾਂ ਗੁਣ ਸਰੋਤੇ ਦਾ ਹੈ।
ਜੋ ਦਸਮੋ ਨੈ ਕਰੈ ਪਖੰਡ, ਮਨ ਕੋ ਲਾਵੈ ਸੁਨੈ ਅਖੰਡ।
ਚੌਦਵਾਂ ਗੁਣ ਹੈ ਸਰੋਤੇ ਦਾ ਕਿ ਪਖੰਡ ਨਾ ਕਰੇ, ਪਖੰਡ ਦਾ ਵਿਖਾਵਾ ਨਾ ਕਰੇ ਤੇ ਫਿਰ ਆਪਣੇ ਮਨ ਨੂੰ ਅਖੰਡ ਕਰਕੇ ਸੁਣੇ, ਮਨ ਨੂੰ ਦਸਾਂ ਦਿਸ਼ਾਵਾਂ ਚ ਨਾ ਭਰਮਾਈ ਜਾਵੇ, ਮਨ ਨੂੰ ਰੋਕ ਕੇ ਏਕਾਗਰ ਕਰਕੇ ਜੋ ਕਥਾ ਹੋ ਰਹੀ ਹੈ ਉਹਨੂੰ ਧਿਆਨ ਨਾਲ ਬਹਿ ਕੇ ਸੁਣੇ।
ਇਵੇਂ ਸ਼ਰੋਤਾ ਬਖਤਾ ਜੋ ਪ੍ਰਾਪਤ ਹੋ ਗਿਆਨ ਕੋ ਦੋਏ।
ਇੱਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ 14 ਗੁਣ ਵਕਤੇ ਦੇ ਤੇ 14 ਸਰੋਤੇ ਦੇ ਦੋਵਾਂ ਵਿਚ ਹੀ ਹੋਣ ਤੇ ਫਿਰ ਕੋਈ ਨੀ ਰੋਕ ਸਕਦਾ। ਕਹਿੰਦੇ ਫਿਰ ਉੱਥੇ ਬ੍ਰਹਮ ਗਿਆਨ ਪੈਦਾ ਹੋਵੇਗਾ ਹੀ ਹੋਵੇਗਾ। ਫਿਰ ਉਸ ਗਿਆਨ ਹੋਏ ਨੂੰ ਕੋਈ ਨੀ ਰੋਕ ਸਕਦਾ। ਫਿਰ ਪ੍ਰਾਪਤ ਹੋਏ ਗਿਆਨ ਕੋ ਦੋਏ ਦੋਹਾਂ ਨੂੰ, ਵਕਤੇ ਨੂੰ ਵੀ ਬ੍ਰਹਮ ਗਿਆਨ ਹੋਵੇਗਾ ਔਰ ਜਿਹੜਾ ਸਰੋਤਾ ਬਹਿ ਕੇ ਸੁਣ ਰਿਹਾ ਉਸ ਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ।
ਇਹ ਲੱਛਣ ਜੋ ਕਹਿ ਬਣਾਏ ਸਿੱਖ ਨਿਆਲੋ ਵਿਖੈ ਸੁਪਾਏ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਹ ਜਿਹੜੇ ਲੱਛਣ ਅਸੀਂ ਤੁਹਾਨੂੰ ਦੱਸੇ ਨੇ ਨਾ, ਇਹ ਲੱਛਣ ਭਾਈ ਨਿਵਲਾ ਤੇ ਨਿਆਲੂ ਦੇ ਉਹ ਵਕਤੇ ਸੀ ਨਾ, ਭਾਈ ਨਿਵਲਾ ਤੇ ਨਿਆਲੂ ਮਹਾਰਾਜ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ ਸੀ, ਉਹਨਾਂ ਦੀ ਕਥਾ ਦਾ ਅਸਰ ਹੁੰਦਾ ਪਰ ਕੋਈ ਹੋਰ ਕਥਾ ਕਰੇ ਫਿਰ ਨਹੀਂ। ਮਹਾਰਾਜ ਜੀ ਕਹਿੰਦੇ ਇਸ ਕਰਕੇ ਹੁੰਦਾ ਕਿਉਂਕਿ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਵਿਚ ਜਿਹੜੇ ਵਕਤੇ ਦੇ 14 ਗੁਣ ਹੋਣੇ ਚਾਹੀਦੇ ਨੇ ਉਹ 14 ਗੁਣ ਉਹਨਾਂ ਦੇ ਵਿਚ ਪਾਏ ਗਏ ਨੇ, ਉਹਨਾਂ ਦੇ ਵਿਚ ਉਹ 14 ਗੁਣ ਹਨ।
ਇਸ ਕੀ ਸੰਗਤ ਕਰੋ ਹਮੇਸ਼
ਕਰਕੇ ਤੁਸੀਂ ਉਹਨਾਂ ਦੀ ਸੰਗਤ ਕਰਿਆ ਕਰੋ ਔਰ ਉਹਨਾਂ ਦੇ ਕੋਲੋਂ ਬਹਿ ਕੇ ਕਥਾ ਕੀਰਤਨ ਸੁਣਿਆ ਕਰੋ।
ਹੋਏ ਤੁਮ ਮੈਂ ਗੁਣ ਬ੍ਰਿੰਦ ਵਿਸ਼ੇਸ਼,
ਉਹਨਾਂ ਕੋਲੋਂ ਕਥਾ ਸੁਣਦਿਆਂ ਸੁਣਦਿਆਂ ਤੁਹਾਡੇ ਵਿਚ ਵੀ ਉਹ ਸ਼ੁਭ ਗੁਣ ਆ ਜਾਣਗੇ, ਤੁਸੀਂ ਵੀ ਉਹਨਾਂ ਸ਼ੁਭ ਗੁਣਾਂ ਦੇ ਧਾਰਨੀ ਹੋ ਜਾਓਗੇ।
ਸੁਣੋ ਕਥਾ ਤੇ ਮੁਕਤੇ ਨੀਕੀ, ਕਿਉਂ ਨਾ ਸ਼੍ਰੇ ਹੋਏ ਤੁਮਰੇ ਜੀ ਕੀ।
ਜਦੋਂ ਤੁਸੀਂ ਉਹਨਾਂ ਦੇ ਮੁਖੋਂ ਕਥਾ ਸੁਣੋਗੇ ਗੁਰਬਾਣੀ ਦੀ ਤੇ ਫਿਰ ਤੁਹਾਡੀ ਸ਼੍ਰੇ ਤੁਹਾਡੀ ਮੁਕਤੀ ਭਲਾ ਕਿਉਂ ਨਾ ਹੋਵੇਗੀ, ਤੁਸੀਂ ਜਰੂਰ ਮੁਕਤੀ ਨੂੰ ਮੋਕਸ਼ ਨੂੰ ਪ੍ਰਾਪਤ ਹੋਵੋਗੇ।
ਮੁਕਤੇ ਸੁਣ ਸਭ ਹਰ ਖਾਏ ਧਾਰਨ ਕੀਨ ਗੁਣ ਸਮਦਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸੋਂ ਇਹ ਸਾਰੇ ਬਚਨ ਗੁਰਸਿੱਖਾਂ ਨੇ ਸੁਣੇ ਔਰ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਚ ਧਾਰਨ ਕੀਤਾ ਹੈ।
ਪਈ ਕਿਸ਼ਨਾ ਝੰਜੋ ਪੰਮੋ ਪੁਰੀ ਸ਼੍ਰੀ ਹਰਗੋਬਿੰਦ ਕੇਰ ਅਧੂਰੇ।
ਭਾਈ ਕਿਸ਼ਨਾ ਜੀ, ਭਾਈ ਝੰਜੂ ਤੇ ਭਾਈ ਪੰਮੂ ਪੁਰੀ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਹਜੂਰ ਆਏ ਹਨ।
ਕਰ ਬੰਧਨ ਕੋ ਬਾਕੀ ਵਿਚਾਰਾ ਕਰੋ ਗਰੀਬ ਨਿਵਾਜ ਉਧਾਰਾ।
ਕਰਕੇ ਨਾ ਬੇਨਤੀ ਕੀਤੀ, ਹੇ ਗਰੀਬ ਨਿਵਾਜ ਕਿਰਪਾ ਕਰਕੇ ਸਾਡਾ ਵੀ ਉਧਾਰ ਕਰੋ।
ਸ਼੍ਰੀ ਮੁਕਤੇ ਉਪਦੇਸ਼ ਬਖਾਨਾ ਕੱਲ ਮੈਂ ਨਾਮ ਜਹਾਜਮਾਨਾ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਭਾਈ ਸਿੱਖੋ ਇਸ ਕਲਯੁਗ ਦੇ ਵਿਚ ਸਭ ਤੋਂ ਵੱਡਾ ਜਹਾਜ ਸਿਰਫ ਨਾਮ ਦਾ ਜਹਾਜ ਹੈ। ਕਲਯੁਗ ਦੇ ਵਿਚ ਜਿਨ੍ਹਾਂ ਨੇ ਤਰਨਾ ਉਹ ਨਾਮ ਦੇ ਜਹਾਜ ਤੇ ਸਵਾਰ ਹੋਣ।
ਸ਼ਬਦ ਪਠਨ ਕੀ ਜੈ ਅਭਿਆਸ,
ਔਰ ਗੁਰੂ ਕਾ ਜੋ ਸ਼ਬਦ ਹੈ ਉਹਨੂੰ ਫੜਨਾ ਔਰ ਸ਼ਬਦ ਦਾ ਅਭਿਆਸ ਕਰਨਾ ਹੈ।
ਜਦੋ ਜਹਾਜ ਨਾਮ ਸੁਖਰਾਸ,
ਨਾਮ ਦੇ ਜਹਾਜ ਤੇ ਚੜੋ ਜਿਹਦੇ ਤੇ ਚੜ ਕੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ।
ਸੁਣ ਕਰ ਦੋਨੋ ਬੋਰੇ ਉਚਾਰੇ,
ਜਦੋ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਭਾਈ ਕਿਸ਼ਨਾ ਜੀ ਹੋਣੀ ਬੋਲੇ ਕਹਿਣ ਲੱਗੇ।
ਇੱਕ ਸਿੱਖ ਭਜਨ ਸ਼ਰਮਨ ਕੋ ਧਾਰੇ,
ਮਹਾਰਾਜ ਜੀ ਇੱਕ ਸਿੱਖ ਐਸੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਤੇ ਸੁਣਦੇ ਹਨ।
ਖੋਟੇ ਕਰਮ ਤਿਆਗ ਕਰ ਦੇਤ,
ਸ਼ਬਦ ਨੂੰ ਪੜ ਸੁਣ ਕੇ ਖੋਟੇ ਕਰਮ ਤਿਆਗ ਦਿੰਦੇ ਨੇ, ਭੈੜੇ ਤੇ ਨਖੇਦ ਕਰਮਾਂ ਨੂੰ ਤਿਆਗ ਦਿੰਦੇ ਨੇ।
ਇੱਕ ਪਦ ਕਰ ਧਾਰਨ ਕਰ ਲੇਤ, ਕਰੈ ਪਰਸਪਰ ਅਧਿਕ ਵਿਰੋਧ।
ਮਹਾਰਾਜ ਇੱਕ ਇਹੋ ਜਿਹੇ ਵੀ ਨੇ ਜਿਹੜੇ ਸ਼ਬਦ ਪੜ੍ਹਦੇ ਵੀ ਨੇ ਸੁਣਦੇ ਨੇ, ਪਰ ਸ਼ਬਦ ਪੜ ਸੁਣ ਕੇ ਉਹਨਾਂ ਨੇ ਖੋਟੇ ਕਰਮ ਤਿਆਗਣੇ ਤਾਂ ਕੀ ਨੇ, ਸਗੋਂ ਧਾਰਨ ਕਰਦੇ ਨੇ। ਉਹ ਭੈੜੇ ਖੋਟੇ ਕਰਮਾਂ ਨੂੰ ਧਾਰਨ ਕਰਦੇ ਨੇ ਔਰ ਆਪਸ ਵਿਚ ਲੜਾਈ ਤੇ ਝਗੜਾ ਕਰਦੇ ਨੇ।
ਪਾਹਨ ਰੇਖ ਨਾ ਤਿਆਗੈ ਕ੍ਰੋਧ,
ਜਿਵੇਂ ਪੱਥਰ ਦੇ ਉੱਤੇ ਪਈ ਹੋਈ ਲਕੀਰ ਹੈ ਏਦਾਂ ਉਹ ਆਪਣੇ ਅੰਦਰੋਂ ਕ੍ਰੋਧ ਨੀ ਤਿਆਗਦੇ।
ਔਰ ਹੰਕਾਰ ਤਰੈ ਹਮ ਬੜੇ,
ਉਹ ਹੰਕਾਰ ਕਰਦੇ ਨੇ ਆਪਣੇ ਮਨ ਚ, ਕਹਿੰਦੇ ਜੀ ਅਸੀਂ ਬੜੇ ਵੱਡੇ, ਸਾਨੂੰ ਪਤਾ ਸਾਰੇ ਗਿਆਨ ਦਾ, ਅਸੀਂ ਸ਼ਬਦ ਪੜਿਆ ਹੋਇਆ।
ਕਾਮ ਲੋਭ ਕਰਦਮ ਮਨ ਗੱਡੇ,
ਕਾਮ ਤੇ ਲੋਭ ਦੇ ਚੱਕੜ ਵਿਚ ਉਹਨਾਂ ਦਾ ਮਨ ਗੱਡਿਆ ਰਹਿੰਦਾ ਹੈ।
ਜਿਨ ਕੋ ਪ੍ਰਾਪਤ ਹੋਏ ਤਿੰਨ ਕੋ ਪਦ ਪ੍ਰਾਪਤ ਹੋਏ ਕੈਸੇ।
ਮਹਾਰਾਜ ਜੀ ਉਹਨਾਂ ਨੂੰ ਕਿਹੋ ਜਿਹੀ ਪਦਵੀ ਮਿਲੇਗੀ ਜਿਹੜੇ ਇਹੋ ਜਿਹੇ ਲੋਕ ਨੇ ਵੀ ਪੜ ਸੁਣ ਕੇ ਵੀ ਸ਼ਬਦ ਨੂੰ ਮਾੜੇ ਕਰਮ ਨਹੀਂ ਛੱਡਦੇ, फिर भी भैड़े कर्म करी जाते ने उन्हां नूं किहो जी पदवी मिलेगी।
करना करो सुनावो तैसे,
कृपा करके सानू ए उपदेश सुनाओ।
श्री मुक्ते सुन श्री मुक्ते बाकी उचारा, कह करे शब्द सब होने उदारा।
सतगुरु जी कहन लगे भाई सिखो सुनो, जेड़ा गुरु का शब्द है सारिया का उदार करदा, ये जेड़ा गुरबाणी का शब्द है गुरु का शब्द है ये सारिया का उदार करदा है।
समो पाए कर दे कल्याणे,
समा पा के इस शब्द नाल जीव नूं कल्याण दी प्राप्ति होनी है।
पढ़वो सुनवो शब्द सुठाना,
जेड़ा गुरबाणी नूं पढ़दा है सुनदा है ओदी कल्याण होवेगी।
एक नर ज्ञान बद जो होए,
एक बंदे एहो जे भी हुंदे ने जेड़े ज्ञान करके बन्ने जांदे ने, और ज्ञान बद कहिंदे ने उहनां नूं जेड़े सिर्फ अपने ज्ञान तक ही सीमित ने, दूजे कोलो ज्ञान नहीं लेंदे। कहिंदे सानू पता है जी सब कुछ, कहिंदे एहो जे जेड़े ज्ञान बद जीव ने
जिनकी श्रेय करै ना कोई,
उहनां दी कदे मुक्ति नहीं हुंदी, उहनां नूं कदे कोई मुक्त नहीं कर सकदा।
सुने शब्द जे नर अज्ञानी, तिनको कलमल होवे हानी।
जेडे अज्ञानता वाले जीव आके गुरबाणी दा शब्द सुनदे ने उना दे पाप कटे जांदे ने, उना दे पापा दी निवृत्ति हो जांदी है।
जिज्ञासा को पाए अगारे, अभ्यासे ले ज्ञान सुकारे।
अपने अंदर जिज्ञासा नु प्राप्त करके बार बार गुरु के शब्द दा अभ्यास करदे ने और उन्हां नूं ज्ञान दी प्राप्ति हो जांदी है।
भगतन की जिहड़े भगती होवे, ज्ञानी ज्ञान तो गाडो जोए।
जिहड़े भगत ने उन्हां दी भगती होर पक्की हो जांदी, जिहड़े ज्ञानी ने उन्हां दा ज्ञान होर वध जांदा है। पर कई बंदे ज्ञान वध ही ने, ओह शब्द सुनदे ही नहीं, कहिंदे कि सानूं आउंदा है पढ़ना, असीं क्यों सुनन जाइए, सानूं तां सारा कुछ पता है। ओह इहो जिहड़े ज्ञान वध जीव ने उन्हां नूं नहीं कुछ मिलदा, जिहड़े अज्ञानी शरण विच आ के शब्द सुन लग पैंदे ने उन्हां अंदर जिज्ञासा बन जाती है। जे कोई भगत है तां उहदी भगती वध जाती है सुन के, होर जे कोई ज्ञानी है तो उहदे अंदर होर ज्ञान वध जाता है।
जो नर पड़े मान के कारण, दुर दुर करे समूह विकारन।
जिहड़े बंदे सिर्फ शब्द इस करके पढ़ते ने, गुरबाणी इस करके पढ़ते ने भी साडा माण होवे दुनिया च, सिर्फ माण दे कारण बाणी पढ़ते जां शब्द पढ़ते ने, और लुक लुक के सारे पाप करदे ने, लुक के पाप कमाउंदे ने।
इसचा नहीं ज्ञान को पावे, सब मैं ज्ञानी नाम कावे।
उन्हां नूं अंदरों ज्ञान दी प्राप्ति नहीं हुंदी, ओदां लोकां विच उह अपने आप नूं ज्ञानी सदाउंदे ने, ओदां उह अपने आप नूं ज्ञानी कहाउंदे ने।
अहंकारी सतसंग ना करे, वडियाई तन हित सब धरे।
उह अहंकारी हुंदे ने, कदे सतसंगत नहीं करदे, साध संगत विच नहीं जांदे, सिर्फ वडियाई ते धन दा ही हित अपने मन च रखदे हन।
जिसको प्राप्त होए न ज्ञान, किम दरगाए पाए सो मान।
उहनूं कदे भी ज्ञान दी प्राप्ति नहीं हुंदी, उह किवें परमेश्वर दी दरगाह दे विच मान पा सकदा, उहनां नूं परमेश्वर दे घरों मान नहीं मिलदा।
श्री अमृत सर जिसने जाना, मगना लै ਕਬੂਜ ਪਿਆਨਾ।
ਮਹਾਰਾਜ ਜੀ ਕਹਿੰਦੇ ਹੁਣ ਤੁਹਾਨੂੰ ਉਦਾਹਰਣ ਦੱਸ ਦਈਏ ਵੀ ਗਿਆਨ ਵੱਧ ਜੀਵ ਕਿਹੋ ਜਿਹੇ ਹੁੰਦੇ ਨੇ ਤੇ ਅਗਿਆਨੀ ਕਿਹੋ ਜਿਹੇ ਹੁੰਦੇ ਨੇ। ਕਹਿੰਦੇ ਨੇ ਜਿਵੇਂ ਕਿਸੇ ਨੇ ਜਾਣਾ ਹੋਵੇ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਇੱਕ ਨੂੰ ਪਤਾ ਨੀ ਵੀ ਰਸਤਾ ਕਿਹੜਾ ਕਿੱਧਰ ਨੂੰ ਜਾਣਾ ਹੈ, ਅੰਮ੍ਰਿਤਸਰ ਸਾਹਿਬ ਨੂੰ ਕਿਹੜਾ ਰਸਤਾ ਜਾਣਾ, ਉਹ ਪੁੱਛ ਲੈਂਦਾ, ਜਿਹਨੂੰ ਪਤਾ ਉਹਦੇ ਕੋਲੋਂ ਪੁੱਛ ਲੈਂਦਾ, ਤੇ ਉਸ ਰਸਤੇ ਤੇ ਚੱਲ ਕੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਹੈ।
ਅਗਿਆਨੀ ਵੀ ਅਨਸ਼ਨਾਨੇ, ਜਿਸ ਕੋ ਸੰਗਤ ਮਿਲੀ ਮਾਨੇ।
ਉਹ ਜਿਹੜਾ ਅਗਿਆਨੀ ਵੀ ਰਸਤਾ ਪੁੱਛ ਪੁੱਛ ਕੇ ਪੁੱਛਦਾ ਪੁਛਾਉਂਦਾ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦਾ, ਔਰ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰ ਲੈਂਦਾ, ਤੇ ਗੁਰੂ ਕੀ ਸੰਗਤ ਕਰਕੇ ਉਹਨੂੰ ਬੜੇ ਵੱਡੇ ਪੁੰਨ ਦੀ ਮਹਾਤਮ ਦੀ ਪ੍ਰਾਪਤੀ ਹੋ ਜਾਂਦੀ ਹੈ।
ਆਏ ਸੁਦਾ ਸਰ ਕਰਨ ਇਸ਼ਨਾਨ, ਬਿਲ ਆਵਤ ਤਿੰਨ ਸੰਗ ਅਜਾਨ।
ਇਹੋ ਜਿਹੇ ਵੀ ਸੀ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਪਤਾ, ਉਹ ਪੁੱਛ ਕੇ ਵੀ ਨਹੀਂ ਸੀ ਚੱਲ ਸਕਦੇ ਕਿਹੜਾ ਰਸਤਾ। ਉਹਨਾਂ ਨੇ ਕੀ ਕੀਤਾ ਵੀ ਜਿਹੜੇ ਅੰਮ੍ਰਿਤਸਰ ਸਾਹਿਬ ਜਾ ਰਹੇ ਸੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ ਅਣਜਾਣ, ਉਹ ਵੀ ਅਣਜਾਣ ਜਿਹੜੇ ਬਿਲਕੁਲ ਹੀ ਰਾਹ ਤੋਂ ਅਣਜਾਣ ਸੀ, ਪਿੱਛੇ ਪਿੱਛੇ ਚੱਲਦਿਆਂ ਚੱਲਦਿਆਂ ਸੁਧਾ ਸਰ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਔਰ ਆ ਕੇ ਉਹਨਾਂ ਨੇ ਵੀ ਇਸ਼ਨਾਨ ਕਰ ਲਿਆ।
ਜਿਗਿਆਸੀ ਪਹੁੰਚੇ ਆਏ, ਮੱਜਨ ਕਰ ਆਨੰਦ ਕੋ ਪਾਏ।
ਇਹਨਾਂ ਜਿਹੜੇ ਜਗਿਆਸੂ ਨੇ ਉਹ ਪਹੁੰਚ ਜਾਂਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਇਸ਼ਨਾਨ ਕਰਕੇ ਪੁੰਨ ਦੀ ਪ੍ਰਾਪਤੀ ਕਰ ਲੈਂਦੇ ਨੇ।
ਜੋ ਗਿਆਨੀ ਮਗ ਜਾਣੈ ਆਛੇ ਆਨ ਪਹੁੰਚਤ ਜਬ ਚਿਤ ਮਾਛੇ।
ਜਿਹੜੇ ਗਿਆਨੀ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਇਹ ਰਸਤਾ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ, ਉਹ ਜਦੋਂ ਚਾਹੇ ਮਰਜ਼ੀ ਉਸ ਰਸਤੇ ਤੇ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੇ ਨੇ।
ਜੋ ਪ੍ਰਾਂਤ ਮਗ ਜਾਣੈ ਹਾਰੇ ਦਿਸ਼ਾ ਪਰੰਪਰਾ ਹਿਰਦੇ ਮਝਾਰੇ।
ਇੱਕ ਬੰਦੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਰਸਤਾ ਤਾਂ ਪਤਾ ਹੁੰਦਾ ਕਿ ਅੰਮ੍ਰਿਤਸਰ ਸਾਹਿਬ ਨੂੰ ਇਹ ਰਸਤਾ ਜਾਣਾ, ਪਰ ਉਹਨਾਂ ਦੇ ਮਨ ਚ ਦਿਸ਼ਾ ਭਰਮ ਪੈ ਜਾਂਦਾ। ਜਾਣਾ ਤੇ ਉੱਤਰ ਨੂੰ ਹੁੰਦਾ, ਉਹ ਟੁਰ ਪੂਰਬ ਨੂੰ ਪੈਂਦੇ ਨੇ, ਉਲਟੇ ਪਾਸੇ ਨੂੰ ਅੰਮ੍ਰਿਤਸਰ ਸਾਹਿਬ ਦੀ ਉਲਟੀ ਦਿਸ਼ਾ ਨੂੰ ਚੱਲ ਪੈਂਦੇ ਨੇ।
ਉਲਟੋ ਜਾਤ ਸੁਦਾ ਸਰ ਮਗਤੇ ਸੁਣੈ ਅਪਰ ਤੇ ਕਹਿ ਨਾ ਲਗਤੇ।
ਕਹਿੰਦੇ ਉਲਟੇ ਰਾਹ ਤੇ ਟੁਰ ਪੈਂਦੇ। ਜਾਣਾ ਅੰਮ੍ਰਿਤਸਰ ਸਾਹਿਬ ਨੂੰ ਹੁੰਦਾ, ਪਤਾ ਵੀ ਅੰਮ੍ਰਿਤਸਰ ਨੂੰ ਰਸਤਾ ਜਾਂਦਾ, ਪਰ ਦਿਸ਼ਾ ਭਰਮ ਪੈ ਗਿਆ ਤੇ ਪੂਰਬ ਦਿਸ਼ਾ ਨੂੰ ਚੱਲ ਪਏ। ਤੇ ਜੇ ਰਾਹ ਦੇ ਵਿੱਚ ਕਿਸੇ ਨੇ ਦੱਸਿਆ ਵੀ ਸੱਜਣਾ ਇਹ ਰਸਤਾ ਅੰਮ੍ਰਿਤਸਰ ਸਾਹਿਬ ਨੂੰ ਨਹੀਂ ਜਾਂਦਾ, ਕਹਿੰਦਾ ਤੈਨੂੰ ਜ਼ਿਆਦਾ ਪਤਾ, ਮੈਂ ਕਈ ਵਾਰ ਗਿਆ, ਮੈਨੂੰ ਪਤਾ ਹੈ ਇਹ ਰਸਤਾ ਜਾਂਦਾ ਉਲਟਾ ਪਿਆ ਹੁੰਦਾ। ਏਦਾਂ ਜਿਹੜੇ ਗਿਆਨ ਵੱਧ ਜੀਵ ਨੇ ਨਾ, ਜਿਹੜੇ ਸ਼ਬਦ ਪੜ੍ਹਦੇ ਸੁਣਦੇ ਤਾਂ ਹਨ ਪਰ ਕਰਮ ਸੰਸਾਰੀ ਕਰੀ ਜਾਂਦੇ, ਵਿਕਾਰੀ ਕਰੀ ਜਾਂਦੇ ਨੇ, ਉਹਨਾਂ ਨੂੰ ਕੋਈ ਭਲੇ ਦੀ ਗੱਲ ਕਹੇ ਵੀ ਤੇ ਉਹ ਸੁਣ ਕੇ ਬੁਰਾ ਹੀ ਮਨਾਉਂਦੇ। ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਗਿਆਨ ਦੀ ਗੱਲ ਸੁਣਾਉਣ ਵਾਲਾ, ਸਾਨੂੰ ਸਾਰਾ ਕੁਝ ਪਤਾ ਹੈ।
ਔਰ ਅਹੰਕਾਰ ਕੇ ਮੈਂ ਮਗ ਜਾਨੋ ਭਰਮ ਪਇਓ ਔਰ ਨਹੀਂ ਪਛਾਨੋ।
ਜਿਹੜਾ ਗਿਆਨ ਵੱਧਦਾ ਉਹਨੂੰ ਹੰਕਾਰ ਹੁੰਦਾ, ਉਹ ਕਹਿੰਦਾ ਮੈਨੂੰ ਪਤਾ ਹੈ ਰਸਤੇ ਦਾ, ਇਸ ਤਰ੍ਹਾਂ ਉਹਦੇ ਅੰਦਰ ਭਰਮ ਪਿਆ ਹੁੰਦਾ ਤੇ ਉਲਟੇ ਪਾਸੇ ਟੁਰੀ ਜਾਂਦਾ।
ਤਿਮ ਸੰਤਨ ਤੇ ਪੁੱਛਤ ਨਾਈ ਮੈਂ ਸਭ ਪਠਿਓ ਲਖੈ ਮਨ ਮਾਈ।
ਇੱਦਾਂ ਜਿਹੜੇ ਗਿਆਨ ਵੱਧ ਜੀਵ ਨੇ ਉਹ ਮਹਾਂਪੁਰਖਾਂ ਸੰਤਾਂ ਕੋਲੋਂ ਜਾ ਕੇ ਕੁਝ ਨਹੀਂ ਪੁੱਛਦੇ, ਕਹਿੰਦੇ ਜੀ ਮੈਂ ਤਾਂ ਸਭ ਕੁਝ ਪਹਿਲਾਂ ਹੀ ਪੜਿਆ ਲਿਖਿਆ ਹੋਇਆ।
ਮੈਂ ਸਤਸੰਗ ਕਰੈ ਮਨ ਮਾਨੇ ਸੋ ਕਬ ਹੋਏ ਨਾ ਬ੍ਰਹਮ ਗਿਆਨੀ।
ਉਹ ਕਦੇ ਸੰਗਤ ਵਿੱਚ ਨਹੀਂ ਆਉਂਦੇ ਮਹਾਰਾਜ ਜੀ, ਕਹਿੰਦੇ ਨਾ ਹੀ ਉਹਨਾਂ ਨੂੰ ਕਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਹ ਕਦੇ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕਰਦੇ।
ਸ੍ਰੀ ਗੁਰ ਕਹਿਓ ਸਬਨ ਸਿੱਖ ਸੁਣਿਓ ਸ਼ਰਧਾ ਧਾਰ ਨਮਰੀ ਹੋਏ ਮੰਨਿਓ।
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ, ਸਿੱਖਾਂ ਨੇ ਸੁਣ ਕੇ ਮੰਨੇ ਨੇ ਔਰ ਸ਼ਰਧਾ ਧਾਰਨ ਕਰਕੇ ਇਹਨਾਂ ਬਚਨਾਂ ਦੀ ਕਮਾਈ ਕੀਤੀ ਹੈ। ਹੋਰ ਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਰਹੇ ਨੇ। ਆਪ ਜੀ ਅਗਲਿਆਂ ਪ੍ਰਸੰਗਾਂ ਚ ਕਥਾ ਸਰਵਣ